आज लोगों पुष्कर बिखर इस प्रसंग के चिन्ह प्रगत मातम जगत में करो तुरक पति छिन्न।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत, जिनके भाग बड़े हैं भाई तिन साधु संग मुख जुरे। वड्या भागां वाले हो नौवें पातशाह धर्म धुरंधर सतगुरु, धन धन श्री गुरु तेग बहादुर साहब जी महाराज जी के पावन पवित्र इतिहासक स्थान ते, आद गुरु श्री गुरु ग्रंथ साहब जी महाराज जी की पवित्र पावन हजूरी च संध्या वेले दे सजे हुए दवाना च हाजरिया भर के कत्र होके नेता प्रति गुर इतिहास की चल रही लड़ीवार कथा बहुत ही अदब सत्कार श्रद्धा भावना नाल आप जी सरवण कर रहे। औरंगजेब बादशाह पुष्कर पहुंचे, पुष्कर हिंदू वीरां दा बड़ा वड्डा तीर्थ स्थान है। हिंदुआं दा यह मनना है कि इत्थे बह के ब्रह्मा जी ने यज्ञ कीता सी। एक लम्मी चौड़ी झील है, उहदे किनारे किनारे बहुत सारे मंदिर बने ने। ब्रह्मा जी का मंदिर है। औरंगजेब ने पहला मंदिर ढाए ने, फिर इस तीर्थ नूं पूरन का यत्न किया। बहुत सारी मिट्टी कई दिन ला के इहदे विच पाई, पर जिन्नी मिट्टी इहदे विच पाउंदे ने मलबा पाउंदे ने विच्चे ही गर्क हुंदा जा रहा, पता नहीं लग रहा कित्थे जा रही। कई दिनां दी मेहनत तों बाद पुष्कर दे एक दो किनारे थोड़े जे उच्चे होए ने। औरंगजेब नूं वेख के खुशी होई, इहने अपना डेरा पुष्कर तीर्थ दे विच करवाया। डेरा करवा के रात भोजन आदिक ग्रहण करके खा के सुता है। अद्धी रात का समा होया तो पुष्कर पानी उछलिया। इन्ना ज्यादा पुष्कर दे इस तीर्थ विच उछाल आया कि जिन्ना असबाब सी औरंगजेब का साजो समान सी वह पानी विच रुड़ गया। औरंगजेब ने भी हाथी ते बह के अपनी जान बचाई। उछल उछल के तीर्थ का पानी बाहर आउंदा है, घोड़िया दियां काठियां हाथियां दे होते पिछे ही बह गए। सूरमिया बहादुरां दे जिहड़े शस्त्र अस्त्र बस्त्र सन सब बह गए, पानी विच ही रुड़ गए। हनेरी रात है, कुछ नजर नहीं आउंदा, सुझ नहीं रहा। आखिरकार औरंगजेब ने समझ आई कि तीर्थ दी कोई कला है, इस तीर्थ दी कोई करामात है। ये हाथी तो थले उतरिया और पुष्कर तीर्थ नूं इन्हें मत्था टेकिया, नमस्कार करके अपनी गलती दी मुआफी मंगी कि हे पुष्कर तीर्थ, मेरे कोलों जड़ी तेरी बेअदबी हुई है मैं उहदी खिमा मंगदा, जिन्नी मिट्टी तेरे विच पाई है बाहर कढवावांगा, ये जिन्ने मंदिर मैं ढाए ने दोबारा बनवावांगा। जदों इस तरह इन्हें बेनती कीती ते पुष्कर तीर्थ शांत होया। पानी जिवें हड़दा पानी उतरदा इदां उतर के वापस तीर्थ के किनारियां दे अंदर चला गया। ਫਿਰ ਇਹਨੂੰ ਸਮਝ ਆਈ ਕਿ ਤਾਂ ਤੀਰਥ ਦੀ ਕਰੋਪੀ ਸੀ। ਅਗਲੇ ਦਿਨ ਪੁਸ਼ਕਰ ਤੇ ਜਿਹੜੇ ਰਹਿਣ ਵਾਲੇ ਬ੍ਰਾਹਮਣ ਲੋਕ ਸੀ ਉਹਨਾਂ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ ਜੀ ਤੁਸੀਂ ਆਪਣੀ ਮਰਿਆਦਾ ਨਾਲ ਮੰਦਰ ਦੁਬਾਰਾ ਬਣਾ ਲਓ। ਇਹ ਜਿਹੜੀ ਮਿੱਟੀ ਮੈਂ ਇਸ ਤੀਰਥ ਵਿਚ ਪਵਾਈ ਹੈ ਮੈਂ ਉਹੀ ਬਾਹਰ ਕਢਵਾਵਾਂਗਾ। ਮੰਦਰਾਂ ਤੇ ਜਿੰਨਾ ਖਰਚਾ ਲੱਗੇਗਾ ਬਣਾਉਣ ਦਾ ਉਹ ਖਰਚਾ ਵੀ ਮੈਂ ਆਪਣੇ ਸਰਕਾਰੀ ਖਜ਼ਾਨਿਆਂ ਚੋਂ ਦੇਵਾਂਗਾ। ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਨੇ ਪੁਸ਼ਕਰ ਤੀਰਥ ਦੇ ਕੋਲੋਂ ਮਾਫ਼ੀ ਮੰਗੀ ਹੈ। ਇਸ ਪ੍ਰਕਾਰ ਨਾਲ ਇਥੋਂ ਇਹ ਚੁੱਕ ਕੇ ਅਜਮੇਰ ਵੱਲ ਨੂੰ ਚੱਲਿਆ। ਪੁਸ਼ਕਰ ਤੋਂ ਤਿੰਨ ਕੋ ਦੀ ਵਾਟ ਤੇ ਚਿਸ਼ਤੀ ਮੋਯੂਦੀਨ ਨਾਮ ਦਾ ਇੱਕ ਇਹਨਾਂ ਦਾ ਫਕੀਰ ਪੀਰ ਹੋਇਆ। ਉਹਦੀ ਇੱਕ ਮਜ਼ਾਰ ਹੈ ਅਜਮੇਰ ਵਿਚ ਜਿਸ ਨੂੰ ਰੋਜ਼ਾ ਸ਼ਰੀਫ ਵੀ ਕਹਿੰਦੇ ਨੇ। ਉਥੇ ਬਾਦਸ਼ਾਹ ਔਰੰਗਜ਼ੇਬ ਜਾ ਰਿਹਾ। ਆਓ ਉਹ ਇਤਿਹਾਸ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰੀਏ ਤੇ ਸੁਰਤੀ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਗੁਰੂ ਦੇ ਸ਼ਬਦ ਦਾ ਆਸਰਾ ਲੈਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਗ ਅੱਜ ਲਗੋ ਪੁਸ਼ਕਰ ਬਿਕੈ ਇਸ ਪ੍ਰਸੰਗ ਕੇ ਚਿੰਨ।
ਅੱਜ ਤੱਕ ਵੀ ਜਿਹੜਾ ਪੁਸ਼ਕਰ ਦਾ ਇਤਿਹਾਸ ਉਥੋਂ ਦੀ ਜਿਹੜੀ ਵਿਥਿਆ ਭਾਈ ਸੰਤੋਖ ਸਿੰਘ ਜੀ ਨੇ ਸੁਣਾਈ ਹੈ, ਜਿਹੜੀ ਆਪਾਂ ਕੱਲ ਦੀ ਕਥਾ ਵਿਚ ਵਿਚਾਰੀ ਹੈ, ਇਹ ਜਿਹੜਾ ਸਾਰਾ ਪ੍ਰਸੰਗ ਹੈ ਭਾਈ ਸੰਤੋਖ ਸਿੰਘ ਜੀ ਨੇ ਪੁਸ਼ਕਰ ਜਾ ਕੇ ਸੁਣਿਆ ਉਥੋਂ ਦੇ ਬ੍ਰਾਹਮਣਾਂ ਕੋਲ ਜਿਹੜੇ ਉਥੇ ਪੰਡਿਤ ਰਹਿੰਦੇ ਸੀ ਜਾਂ ਪੁਰਾਣੇ ਵਿਦਵਾਨ ਬ੍ਰਾਹਮਣ ਰਹਿੰਦੇ ਸੀ ਉਹਨਾਂ ਕੋਲੋਂ ਸੁਣਿਆ। ਅੱਜ ਵੀ ਇਹ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਤੁਸੀਂ ਪੁਸ਼ਕਰ ਜਾਓ ਇਸ ਕਥਾ ਦੇ ਜਿਹੜੇ ਚਿੰਨ ਨੇ, ਇਸ ਪ੍ਰਸੰਗ ਦੇ ਜਿਹੜੇ ਚਿੰਨ ਨੇ ਉਹ ਅੱਜ ਵੀ ਪੁਸ਼ਕਰ ਚ ਨਜ਼ਰ ਆਉਂਦੇ ਨੇ। ਉਥੋਂ ਦੇ ਜਿਹੜੇ ਪਾਂਡੇ ਨੇ ਬ੍ਰਾਹਮਣ ਨੇ ਉਹ ਅੱਜ ਵੀ ਇਹੀ ਇਤਿਹਾਸ ਸੁਣਾਉਂਦੇ ਨੇ ਕਿ ਜਦੋਂ ਔਰੰਗਜ਼ੇਬ ਪੁਸ਼ਕਰ ਆਇਆ ਸੀ ਤੇ ਉਹਨੂੰ ਮੂੰਹ ਦੀ ਖਾਣੀ ਪਈ ਸੀ, ਏਦਾਂ ਦਾ ਉਹ ਸਾਰਾ ਪ੍ਰਸੰਗ ਤੇ ਪ੍ਰਸੰਗ ਦੇ ਚਿੰਨ ਅੱਜ ਵੀ ਪੁਸ਼ਕਰ ਚ ਨਜ਼ਰ ਆਉਂਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਜਾ ਕੇ ਆਪ ਪੁਸ਼ਕਰ ਜਾ ਕੇ ਇਹ ਪ੍ਰਸੰਗ ਵੇਖਿਆ ਸੁਣਿਆ।
ਪ੍ਰਗਟ ਮਾਤਮ ਜਗਤ ਮੈਂ ਕਰਿਓ ਤੁਰਤ ਪਤੀ ਛਿੰਨ।
ਕਿਵੇਂ ਪੁਸ਼ਕਰ ਦਾ ਜਿਹੜਾ ਤੀਰਥ ਹੈ ਉਹਦਾ ਮਹਾਤਮ ਜਗਤ ਵਿਚ ਪ੍ਰਗਟ ਹੋਇਆ, ਉਸ ਦਿਨ ਤੋਂ ਇਹਦੀ ਮਹਿਮਾ ਹੋਰ ਵੱਧ ਗਈ। ਪੁਸ਼ਕਰ ਦੀ ਮਹਿਮਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਕਿ ਬ੍ਰਹਮਾ ਜੀ ਦਾ ਮੰਦਰ ਹੈ, ਬ੍ਰਹਮਾ ਜੀ ਦਾ ਯੱਗ ਸਥਾਨ ਹੈ, ਇੱਥੇ ਬਹਿ ਕੇ ਬ੍ਰਹਮਾ ਜੀ ਨੇ ਯੱਗ ਕੀਤਾ ਸੀ, ਹਵਨ ਕੀਤਾ ਸੀ। ਪਰ ਜਦੋਂ ਔਰੰਗਜ਼ੇਬ ਨੂੰ ਮੂੰਹ ਦੀ ਖਾਣੀ ਪਈ, ਔਰੰਗਜ਼ੇਬ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਪੁਸ਼ਕਰ ਤੀਰਥ ਦੇ ਸਾਹਮਣੇ, ਉਸ ਦਿਨ ਤੋਂ ਬਾਅਦ ਇਹ ਤੀਰਥ ਦੀ ਜਿਹੜੀ ਮਹਿਮਾ ਸੀ ਹੋਰ ਪ੍ਰਗਟ ਹੋ ਗਈ, ਹੋਰ ਜ਼ਿਆਦਾ ਇਹਦਾ ਮਹਾਤਮ ਪ੍ਰਗਟ ਹੋ ਗਿਆ। ਔਰ ਜਿਹੜਾ ਤੁਰਕ ਪਤੀ ਹੈ ਔਰੰਗਜ਼ੇਬ ਕਿਵੇਂ ਇਹਦੇ ਸਾਹਮਣੇ ਛਿੰਨ ਹੋਇਆ, ਕਿਵੇਂ ਇਸ ਤੀਰਥ ਦੇ ਸਾਹਮਣੇ ਉਹਨੂੰ ਕਮਜ਼ੋਰ ਹੋ ਕੇ ਤੀਰਥ ਦਾ ਸਾਹਮਣਾ ਕਰਨਾ ਪਿਆ, ਉਹ ਸਾਰਾ ਪ੍ਰਸੰਗ ਪ੍ਰਗਟ ਹੋ ਗਿਆ।
ਜੋ ਪਈ ਡੇਰਾ ਜਾਏ ਕਰਿਓ ਅਜਮੇਰ।
ਇੱਥੋਂ ਹੀ ਪੁਸ਼ਕਰ ਤੋਂ ਕੋਈ ਤਿੰਨ ਕੋਹ ਦੀ ਵਾਟ ਦੇ ਉੱਤੇ ਚਿਸ਼ਤੀ ਦਾ ਡੇਰਾ ਹੈ ਜਿਹਨੂੰ ਅਜਮੇਰ ਕਹਿੰਦੇ ਨੇ। ਅਜਮੇਰ ਇਹ ਰਾਜਪੂਤਾਨੇ ਦਾ ਵਸਾਇਆ ਹੋਇਆ, ਤਕਰੀਬਨ 201 ਈਸਵੀ ਵਿਚ ਵਸਾਇਆ ਹੋਇਆ ਬੜਾ ਪੁਰਾਣਾ ਮਹਾਂਨਗਰ ਹੈ ਅਜਮੇਰ। ਇਹ ਚੱਲ ਕੇ ਅਜਮੇਰ ਪਹੁੰਚਿਆ, ਅਜਮੇਰ ਆ ਕੇ ਨੇ ਡੇਰਾ ਕੀਤਾ।
ਉਤਰੇ ਉਹ ਲਸ਼ਕਰ ਜਾਏ ਬਡੇਰ।
ਬੜਾ ਵੱਡਾ ਲਸ਼ਕਰ ਸੀ ਔਰੰਗਜ਼ੇਬ ਨਾਲ, ਬੜੀਆਂ ਵੱਡੀਆਂ ਫੌਜਾਂ ਸਨ, ਆਪਣੀ ਸਾਰੀ ਫੌਜ ਦੇ ਸਮੇਤ, ਆਪਣੇ ਸਾਰੇ ਲਸ਼ਕਰ ਦੇ ਸਮੇਤ ਇਹਨੇ ਜਾ ਕੇ ਉਤਾਰਾ ਕੀਤਾ, ਅਜਮੇਰ ਆ ਕੇ ਉਤਰਿਆ ਹੈ।
ਇੱਕ ਜਾਮਨੀ ਕਰਕੇ ਬਸਾ,
ਇੱਕ ਰਾਤ ਇਹਨੇ ਆਪਣਾ ਇੱਥੇ ਨਿਵਾਸ ਰੱਖਿਆ, ਇੱਕ ਰਾਤ ਇਹਨੇ ਅਜਮੇਰ ਦੇ ਵਿਚ ਆਪਣਾ ਨਿਵਾਸ ਕੀਤਾ ਹੈ।
ਹਰ ਤੰਡ ਜਾ ਪਯੋ ਪ੍ਰਕਾਸ਼ਾ,
ਤੇ ਰਾਤ ਇੱਥੇ ਰਹਿ ਕੇ ਬਤੀਤ ਕੀਤੀ ਅਜਮੇਰ ਵਿਚ। ਦਿਨ ਚੜਿਆ, ਅਗਲਾ ਦਿਨ ਹੋਇਆ ਤੇ ਸੂਰਜ ਚੜਿਆ। ਮਾਰ ਤੰਡ ਕਹਿੰਦੇ ਨੇ ਸੂਰਜ ਨੂੰ, ਮਾਰਕੰਡ ਸੂਰਗ ਦਾ ਪ੍ਰਕਾਸ਼ ਹੋਇਆ, ਦਿਨ ਚੜਿਆ, ਲੋ ਲੱਗੀ।
ਸਕਲ ਮੁਜਾਵਰ ਤਬੈ ਹਕਾਰੇ, ਹਿਤ ਬੂਜਨ ਇਮ ਬਾਕੇ ਉਚਾਰੇ।
ਜਿਹੜੇ ਅਜਮੇਰ ਦੇ ਵਿਚ ਜਿਹੜਾ ਮੰਦਰ ਬਣਿਆ ਹੋਇਆ, ਇਨ੍ਹਾਂ ਦਾ ਵੱਡਾ ਪੀਰ ਦਾ ਇਹ ਮਜ਼ਾਰ ਬਣੀ ਹੋਈ ਹੈ, ਜਿੱਥੇ ਇਨ੍ਹਾਂ ਦਾ ਬੜਾ ਵੱਡਾ ਮਾਨਤਾ ਹੈ ਅਜਮੇਰ ਦੇ ਵਿਚ ਮੁਸਲਮਾਨਾਂ ਦਾ, ਉਥੇ ਔਰੰਗਜ਼ੇਬ ਨੇ ਨੇੜੇ ਡੇਰਾ ਕੀਤਾ ਉਹਦੇ ਪੀਰ ਦੀ ਮਜ਼ਾਰ ਦੇ ਨੇੜੇ, ਜਿਹਨੂੰ ਖਵਾਜੇ ਦੀ ਮਜ਼ਾਰ ਵੀ ਕਹਿੰਦੇ ਨੇ, ਬਿਲਕੁਲ ਨੇੜੇ ਡੇਰਾ ਕੀਤਾ। ਤੋ ਅਗਲਾ ਦਿਨ ਚੜਿਆ ਤੇ ਇਹਨੇ ਜਿਹੜੇ ਮਜ਼ਾਵਰ ਸੀ, ਮਜ਼ਾਵਰ ਕਹਿੰਦੇ ਨੇ ਜਿਹੜੇ ਉਸ ਡੇਰੇ ਦੇ ਪੁਜਾਰੀ ਸੀ, ਖਵਾਜੇ ਦੇ ਜਿਹੜੇ ਪੁਜਾਰੀ ਸੀ ਉਥੇ ਉਹਦੀ ਪੂਜਾ ਕਰਨ ਵਾਲੇ ਸਨ, ਉਹਨਾਂ ਸਾਰੇ ਮਜ਼ਾਵਰਾਂ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਕੋਲ ਸੱਦਿਆ, ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਪੁੱਛਣ ਵਾਸਤੇ ਮਜ਼ਾਵਰਾਂ ਨੂੰ ਇਹ ਬੋਲਿਆ। ਔਰੰਗਜ਼ੇਬ ਕਹਿਣ ਲੱਗਾ,
ਤੁਮਨੇ ਕਿਆ ਇਹ ਦੰਭ ਕਮਾਇਓ,
ਲਓ ਤੁਸੀਂ ਆ ਕੀ ਪਖੰਡ ਕੀਤਾ ਹੋਇਆ। ਇਹਨੇ ਕੱਲੇ ਹਿੰਦੂਆਂ ਨੂੰ ਤੰਗ ਨਹੀਂ ਕੀਤਾ, ਮੁਸਲਮਾਨਾਂ ਨੂੰ ਵੀ ਤੰਗ ਕੀਤਾ ਸੀ। ਇੱਥੇ ਜਿਹੜੇ ਅਜਮੇਰ ਦੇ ਵਿਚ ਜਿਹੜਾ ਪੀਰ ਹੈ ਇਨ੍ਹਾਂ ਦਾ, ਉਥੋਂ ਦੇ ਜਿਹੜੇ ਮਜ਼ਾਵਰ ਸੀ, ਉਨ੍ਹਾਂ ਮੁਜ਼ਾਵਰਾਂ ਨੂੰ ਸੱਦ ਕੇ ਕਹਿ ਰਿਹਾ ਔਰੰਗਜ਼ੇਬ, ਕਹਿੰਦਾ ਉਹ ਮੁਜ਼ਾਵਰੋ, ਤੁਸੀਂ ਇੱਥੇ ਕੀ ਦੰਭ ਰਚਿਆ ਹੋਇਆ, ਇੱਥੇ ਤੁਸੀਂ ਕੀ ਪਖੰਡ ਰਚਿਆ ਹੋਇਆ।
ਕਰ ਬੰਚਕਤਾ ਧਨ ਉਪਜਾਇਓ,
ਤੁਸੀਂ ਠੱਗੀਆਂ ਕਰਕੇ ਲੋਕਾਂ ਕੋਲੋਂ ਪੈਸੇ ਉਗਰਾਉਂਦੇ ਹੋ, ਇੱਥੇ ਤਾਂ ਕੋਈ ਇਹੋ ਜਿਹੀ ਗੱਲ ਹੀ ਕੋਈ ਨੀ ਜਿਹੋ ਜਿਹੀ ਤੁਸੀਂ ਲੋਕਾਂ ਨੂੰ ਵਿਖਾਉਂਦੇ ਹੋ, ਤੇ ਬੰਚਕਤਾ ਕਰਕੇ ਠੱਗੀ ਕਰਕੇ ਤੁਸੀਂ ਲੋਕਾਂ ਕੋਲੋਂ ਪੈਸੇ ਉਗਰਾਉਂਦੇ ਹੋ, ਲੋਕਾਂ ਕੋਲੋਂ ਪੈਸੇ ਲੁੱਟਦੇ ਹੋ।
ਮੂਰਖ ਮਨ ਚੜੀ ਨੈ ਕੈਸੇ, ਦਾਰਿਸ਼ ਤੋਂ ਕੇਰ ਕੀ ਜੈਸੇ।
ਏਦਾਂ ਦੱਸੋ ਕਿ ਤੁਸੀਂ ਇੱਥੇ ਕਮਾਨ ਚੜਾਉਂਦੇ, ਕਿਉਂਕਿ ਇੱਥੇ ਜਿਹੜਾ ਪੀਰ ਹੈ ਨਾ ਇਹਨਾਂ ਦਾ ਚਿਸ਼ਤੀ ਜਿਹੜਾ ਬਣਿਆ ਹੋਇਆ, ਖਵਾਜੇ ਦੀ ਦਰਗਾਹ ਬਣੀ ਹੋਈ ਹੈ ਅਜਮੇਰ ਦੇ ਵਿਚ, ਉਥੋਂ ਦੇ ਜਿਹੜੇ ਮੁਸਲਮਾਨ ਮੁਜਾਵਰ ਨੇ, ਜਿਹੜੇ ਪਹਿਲਾਂ ਬਾਦਸ਼ਾਹ ਲੋਕ ਹੁੰਦੇ ਸੀ ਜਾਂ ਉਨ੍ਹਾਂ ਦੇ ਲੜਕੇ ਰਾਜਕੁਮਾਰ ਹੁੰਦੇ ਸੀ, ਜਦੋਂ ਉਨ੍ਹਾਂ ਨੇ ਕੋਈ ਕੰਮ ਕਰਨਾ ਹੁੰਦਾ ਸੀ ਜਾਂ ਕਿਤੇ ਜੰਗ ਤੇ ਚੜ੍ਹਨਾ ਹੁੰਦਾ ਸੀ, ਤੇ ਉਹ ਆਪਣੀ ਕਮਾਨ ਰੱਖ ਦਿੰਦੇ ਸੀ ਅੰਦਰ ਚਿਲਾ ਲਾ ਕੇ, ਬਾਹਰੋਂ ਦਰਵਾਜ਼ਾ ਬੰਦ ਕਰ ਦਿੰਦੇ ਸੀ, ਕੁੰਡਾ ਲਾ ਕੇ ਤਾਲਾ ਲਾ ਦਿੰਦੇ ਸੀ, ਤੇ ਫਿਰ ਜਦੋਂ ਦਰਵਾਜ਼ਾ ਸਵੇਰੇ ਖੋਲ੍ਹਦੇ ਸੀ ਅਗਲੇ ਦਿਨ, ਤੇ ਜੇ ਤਾਂ ਕਮਾਨ ਚੜ੍ਹੀ ਹੁੰਦੀ ਸੀ, ਚਿਲਾ ਚੜ੍ਹਿਆ ਹੁੰਦਾ ਸੀ, ਤੇ ਸਮਝ ਲੈਂਦੇ ਸੀ ਵੀ ਇਹ ਜੰਗ ਜਿੱਤੀ ਜਾਏਗੀ, ਜੇ ਨਹੀਂ ਸੀ ਚੜ੍ਹੀ ਜਾਂਦੀ ਕਮਾਨ ਨਹੀਂ ਸੀ ਚੜ੍ਹਦੀ, ਤੇ ਸਮਝ ਲੈਂਦੇ ਸੀ ਵੀ ਜੰਗ ਹਾਰਿਆ ਜਾਏਗਾ। ਤੋ ਇਸ ਤਰ੍ਹਾਂ ਕਮਾਨ ਉਤਾਰਨ ਚੜਾਉਣ ਦਾ ਇਹਨਾਂ ਦਾ ਇੱਕ ਪਖੰਡ ਜਿਹਾ ਉੱਥੇ ਰਚਿਆ ਹੋਇਆ, ਉਹ ਔਰੰਗਜ਼ੇਬ ਨੇ ਪ੍ਰਗਟ ਕੀਤਾ ਖੋਲ ਕੇ, ਕਹਿੰਦਾ ਤੁਸੀਂ ਮੇਰੀ ਕਮਾਨ ਨਹੀਂ ਚੜਾਈ, ਇੱਥੇ ਦਾਰਾ ਸ਼ਿਕੋਹ ਦੀ ਕਮਾਨ ਚੜ੍ਹੀ ਸੀ, ਤੁਸੀਂ ਆਖਿਆ ਸੀ ਵੀ ਦਾਰਾ ਸ਼ਿਕੋਹ, ਕਿਉਂਕਿ ਸ਼ਾਹਜਹਾਨ ਦਾ ਲੜਕਾ ਸੀ, ਉਹਨੇ ਵਲੀ ਅਹਿਦ ਥਾਪਿਆ ਹੋਇਆ ਸੀ ਦਾਰਾ ਸ਼ਿਕੋਹ ਨੂੰ ਕਿ ਮੇਰੇ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਉਹ ਦਾਰਾ ਸ਼ਿਕੋਹ ਬਣੇਗਾ, ਤੇ ਮੁਜਾਵਰਾਂ ਨੇ ਕੀ ਕੀਤਾ ਸੀ, ਦਾਰਾ ਸ਼ਿਕੋਹ ਦੀ ਕਮਾਨ ਚੜਾ ਤੀ ਅੰਦਰ ਜਾਣ ਬੁੱਝ ਕੇ, ਕਿ ਦਾਰਾ ਸ਼ਿਕੋਹ ਦਾ ਬਾਦਸ਼ਾਹ ਬਣੇਗਾ ਹੀ, ਜਿਹਨੂੰ ਸ਼ਾਹਜਹਾਨ ਐਲਾਨ ਕਰ ਰਿਹਾ। ਔਰੰਗਜ਼ੇਬ ਦੇ ਤੇ ਅਸਾਰ ਕੋਈ ਨਹੀਂ ਸੀ ਨਾ ਬਾਦਸ਼ਾਹ ਬਣਨ ਦੇ, ਪਰ ਬਾਅਦ ਵਿਚ ਔਰੰਗਜ਼ੇਬ ਬਾਦਸ਼ਾਹ ਬਣ ਗਿਆ, ਤੇ ਹੁਣ ਉਹਨਾਂ ਮੁਜਾਵਰਾਂ ਦੀ ਸਖ਼ਤੀ ਆ ਗਈ, ਮੁਜਾਵਰਾਂ ਦੇ ਆਦ ਉੱਤੇ ਆ ਕੇ ਗੁੱਸਾ ਕੱਢ ਰਿਹਾ ਔਰੰਗਜ਼ੇਬ, ਕਹਿੰਦਾ ਉਦੋਂ ਤਾਂ ਤੁਸੀਂ ਦਾਰਾ ਸ਼ਿਕੋਹ ਦੀ ਕਮਾਨ ਚੜਾਈ ਸੀ, ਤੇ ਮੇਰੀ ਕਮਾਨ ਕਿਉਂ ਨਹੀਂ ਚੜ੍ਹੀ ਇੱਥੇ, ਤੁਸੀਂ ਮੇਰੀ ਕਮਾਨ ਇੱਥੇ ਆਪਣੀ ਦਰਗਾਹ ਦੇ ਵਿਚ ਕਿਉਂ ਨਹੀਂ ਚੜਾਈ।
ਸ਼ਾਹਜਹਾਂ ਕੇ ਸਾਥ ਬਖਾਨੇ,
ਤੁਸੀਂ ਬਾਦਸ਼ਾਹ ਸ਼ਾਹਜਹਾਨ ਨੂੰ ਯਾਨੀ ਕਿ ਮੇਰੇ ਬਾਪ ਨੂੰ, ਮੇਰੇ ਪਿਓ ਨੂੰ ਤੁਸੀਂ ਇਹ ਗੱਲ ਕਹੀ ਸੀ।
ਤੂੰ ਬਦ ਸੁਤ ਕੀ ਜੜੀ ਕਮਾਨੇ,
ਤੁਸੀਂ ਮੇਰੇ ਪਿਓ ਨੂੰ ਇਹ ਗੱਲ ਕਹੀ ਸੀ ਸ਼ਾਹਜਹਾਨ ਨੂੰ ਕਿ ਤੇਰੇ ਵੱਡੇ ਪੁੱਤਰ ਦੀ ਕਮਾਨ ਚੜੀ ਹੈ, ਤੁਸੀਂ ਮੇਰੀ ਵੀ ਕਮਾਨ ਰੱਖੀ ਸੀ, ਕਿਉਂਕਿ ਇਨ੍ਹਾਂ ਨੇ ਨਾ ਦੋ ਤਿੰਨ ਕਮਾਨਾਂ ਰੱਖ ਦਿੱਤੀਆਂ ਅੰਦਰ, ਇਹ ਕਹਿ ਕੇ ਵੀ ਆਹ ਦਾਰਾ ਸ਼ਿਕੋਹ ਦੀ ਕਮਾਨ ਹੈ, ਇਹ ਔਰੰਗਜ਼ੇਬ ਦੀ ਹੈ, ਤੇ ਆਹ ਜਿਹੜੀ ਹੈ ਮੁਰਾਦ ਬਖਸ਼ ਦੀ ਹੈ, ਤੇ ਆਹ ਸੁਜੈ ਮੁਹੰਮਦ ਦੀਆਂ ਚਾਰ ਕਮਾਨਾਂ ਰੱਖ ਦਿੱਤੀਆਂ, ਤੇ ਬਾਹਰੋਂ ਤਾਲਾ ਲਾ ਦਿੱਤਾ, ਤੇ ਇਹ ਦੱਸਣ ਵਾਸਤੇ ਵੀ ਜਿਹਦੀ ਕਮਾਨ ਸਵੇਰੇ ਚੜੇਗੀ ਉਹ ਬਾਦਸ਼ਾਹ ਬਣੇਗਾ। ਤੇ ਅਗਲੇ ਦਿਨ ਸਵੇਰੇ ਇਹਨਾਂ ਨੇ ਕਹਿ ਦਿੱਤਾ ਜੀ ਦਾਰਾ ਸ਼ਿਕੋਹ ਦੀ ਕਮਾਨ ਚੜੀ, ਹੁਣ ਔਰੰਗਜ਼ੇਬ ਉਹਨਾਂ ਦੀ ਕਲਾਸ ਲਾ ਰਿਹਾ ਉਸੇ ਤਰੀਕੇ ਨਾਲ, ਕਹਿੰਦਾ ਵੀ ਤੁਸੀਂ ਉਦੋਂ ਕਿਹਾ ਸੀ ਮੇਰੇ ਬਾਪ ਨੂੰ ਕਿ ਔਰੰਗਜ਼ੇਬ ਦੀ ਕਮਾਨ ਨਹੀਂ ਚੜੀ, ਦਾਰਾ ਸ਼ਿਕੋਹ ਦੀ, ਤੇਰਾ ਜਿਹੜਾ ਵੱਡਾ ਪੁੱਤਰ ਹੈ ਉਹਦੀ ਕਮਾਨ ਦਾ ਚਿਲਾ ਅੰਦਰ ਚੜਿਆ ਹੋਇਆ ਸਾਨੂੰ ਦਿਸਿਆ ਹੈ।
ਭਇਓ ਪ੍ਰਸੰਨ ਜੇ ਤਿਸ ਪਰ ਖਵਾਜਾ,
ਇਹ ਦੱਸੋ ਵੀ ਜੇ ਤੁਹਾਡਾ ਇਹ ਖਵਾਜਾ, ਕਿਉਂਕਿ ਉਹ ਖਵਾਜੇ ਦੀ ਦਰਗਾਹ ਹੈ ਨਾ ਅਜਮੇਰ ਦੇ ਵਿਚ, ਕਹਿੰਦੇ ਵੀ ਜੇ ਤੁਹਾਡਾ ਇਹ ਖਵਾਜਾ ਦਾਰਾ ਸ਼ਕੂਹ ਤੇ ਪ੍ਰਸੰਨ ਹੋਇਆ, ਜਿਹੜਾ ਮੇਰਾ ਵੱਡਾ ਭਰਾ ਸੀ ਉਹਦੇ ਤੇ ਜੇ ਤੁਹਾਡਾ ਇਹ ਖਵਾਜਾ ਖਿਜਰ ਪ੍ਰਸੰਨ ਹੋਇਆ,
ਮਿਸ ਕਮਾਨ ਕੇ ਬਿਦਤ ਨਿਵਾਜਾ,
ਤੇ ਕਮਾਨ ਦੇ ਬਹਾਨੇ ਉਹਦਾ ਨਾਂ ਬਿਦਤ ਹੋਇਆ, ਉਹਦਾ ਨਾਂ ਪ੍ਰਗਟ ਹੋਇਆ, ਕਮਾਨ ਦੇ ਬਹਾਨੇ ਤੁਹਾਡੇ ਇਸ ਖਵਾਜੇ ਨੇ ਦਾਰਾ ਸ਼ਕੂਹ ਨੂੰ ਨਿਵਾਜਿਆ ਹੈ।
ਸੋ ਪਤਸ਼ਾਹ ਕਿਉਂ ਨਾ ਪਾਏ,
ਦੱਸੋ ਫਿਰ ਦਾਰਾ ਸ਼ਕੂਹ ਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ, ਜੇ ਉਹਦੀ ਕਮਾਨ ਇੱਥੇ ਚੜੀ ਸੀ ਤੁਹਾਡੇ ਖਵਾਜੇ ਦੀ ਦਰਗਾਹ ਵਿਚ, ਤੁਸੀਂ ਵੀ ਮੇਰੇ ਬਾਪ ਨੂੰ ਇਹ ਗੱਲ ਕਹੀ ਸੀ ਕਿ ਤੇਰੇ ਵੱਡੇ ਪੁੱਤਰ ਦੀ ਕਮਾਨ ਚੜੀ ਹੈ, ਛੋਟਿਆਂ ਦੀ ਨਹੀਂ ਚੜੀ। ਤੇ ਹੁਣ ਇਹ ਦੱਸੋ ਮੁਜਾਵਰੋ, ਜੇ ਦਾਰਾ ਸ਼ਕੂਹ ਦੀ ਕਮਾਨ ਚੜੀ ਸੀ ਤੇ ਫਿਰ ਉਹਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ?
ਪਰਮਤ ਮਰਿਓ ਕਿਤੇ ਹੱਥ ਨਾ ਆਏ,
ਉਹ ਤਾਂ ਵਿਚਾਰਾ ਭਰਮ ਭਰਮ ਕੇ ਮਾਰਿਆ ਗਿਆ ਮੇਰੇ ਹੱਥੋਂ, ਉਹਦੇ ਤਾਂ ਹੱਥ ਕੁਝ ਨਹੀਂ ਆਇਆ, ਉਹਦੇ ਤਾਂ ਹੱਥ ਕੁਝ ਨਹੀਂ ਲੱਗਾ। ਤੁਸੀਂ ਕਿਵੇਂ ਕਹਿੰਦੇ ਸੀ ਵੀ ਉਹਦੀ ਕਮਾਨ ਚੜ ਗਈ, ਉਹਨੂੰ ਬਾਦਸ਼ਾਹੀ ਮਿਲੇਗੀ, ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣੇਗਾ? ਕਿੱਥੇ ਗਿਆ ਤੁਹਾਡਾ ਉਹ ਬੋਲ ਵਚਨ ਜਿਹੜਾ ਤੁਸੀਂ ਕਰਦੇ ਸੀ? ਕਿੱਥੇ ਗਈ ਆ ਤੁਹਾਡੇ ਉਹ ਖਵਾਜੇ ਦੀ ਚੜਾਈ ਹੋਈ ਕਮਾਨ ਜਿਹੜੀ ਦਾਰਾ ਸ਼ਕੂਹ ਦੇ ਪੱਖ ਚ ਚੜੀ ਸੀ, ਤੇ ਮੇਰੇ ਖਿਲਾਫ ਦੇ ਵਿਚ ਮੇਰਾ ਕਮਾਨ ਮੇਰੀ ਚੜੀ ਨਹੀਂ ਸੀ, ਉਹਦੀ ਚੜ ਗਈ ਸੀ। ਹੁਣ ਦੱਸੋ ਤੇ ਦਾਰਾ ਸ਼ਕੂਹ ਰੁਲ ਕਿਉਂ ਗਿਆ, ਦਾਰਾ ਸ਼ਕੂਹ ਕਿਵੇਂ ਰੁਲ ਕੇ ਮਾਰਿਆ ਗਿਆ, ਉਹਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ?
ਤਖ਼ਤ ਬੈਠ ਬੋ ਮੋਏ ਨਾ ਆਇਓ, ਨਹੀਂ ਨਿਵਾਜਿਓ ਸਭ ਨੇ ਲਇਓ।
ਹਾਂ, ਇਹ ਤੁਹਾਡੇ ਹਿਸਾਬ ਨਾਲ ਮੈਨੂੰ ਨਹੀਂ ਸੀ ਤਖ਼ਤ ਮਿਲਣਾ ਚਾਹੀਦਾ, ਕਿਉਂਕਿ ਮੇਰੀ ਕਮਾਨ ਨਹੀਂ ਚੜੀ ਇੱਥੇ ਤੁਹਾਡੇ ਦਰਗਾਹ ਦੇ ਵਿਚ, ਖਵਾਜੇ ਦੀ ਦਰਗਾਹ ਚ। ਤੁਹਾਡੇ ਹਿਸਾਬ ਨਾਲ, ਤੁਹਾਡੇ ਖਵਾਜੇ ਦੇ ਹਿਸਾਬ ਨਾਲ ਮੈਨੂੰ ਤਖ਼ਤ ਦੀ ਬਾਦਸ਼ਾਹੀ ਨਹੀਂ ਸੀ ਮਿਲਣੀ ਚਾਹੀਦੀ। ਮੈਨੂੰ ਹੁਣ ਇਹ ਬਾਦਸ਼ਾਹੀ ਕਿਵੇਂ ਮਿਲੀ, ਕਿਉਂਕਿ ਮੈਨੂੰ ਤਾਂ ਨਿਵਾਜਿਆ ਹੀ ਨਹੀਂ ਤੁਹਾਡੇ ਖਵਾਜੇ ਨੇ, ਤੇ ਮੈਨੂੰ ਇਹ ਬਾਦਸ਼ਾਹੀ ਕਿਵੇਂ ਮਿਲ ਗਈ, ਮੈਂ ਇਹ ਤਖ਼ਤ ਤੇ ਕਿਵੇਂ ਬੈਠ ਗਿਆ?
ਅਬ ਮੈਂ ਸਭ ਪਤਸ਼ਾਹਤ ਪਾਈ,
ਹੁਣ ਮੈਂ ਸਾਰੀ ਬਾਦਸ਼ਾਹੀ ਪ੍ਰਾਪਤ ਕਰ ਲਈ ਹੈ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਪਾਤਸ਼ਾਹ ਮੈਂ ਹਾਂ।
ਇਹ ਕਿਆ ਪਯੋ ਦਿਓ ਬਤਾਏ,
ਤੁਸੀਂ ਇਹ ਦੱਸੋ ਵੀ ਇਹ ਕੀ ਮਜਲਾ ਹੈ, ਇਹ ਮਸਲਾ ਕੀ ਹੈ ਵੀ ਜੇ ਦਾਰਾ ਸ਼ਕੂਹ ਦੀ ਕਮਾਨ ਚੜੀ ਤੇ ਉਹਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ, ਤੇ ਜੇ ਮੇਰੀ ਕਮਾਨ ਨਹੀਂ ਚੜੀ ਤੇ ਮੈਨੂੰ ਬਾਦਸ਼ਾਹੀ ਕਿਉਂ ਮਿਲੀ? ਮੈਨੂੰ ਤਾਂ ਮਿਲਣੀ ਨਹੀਂ ਸੀ ਚਾਹੀਦੀ ਤੁਹਾਡੇ ਹਿਸਾਬ ਕਿਤਾਬ ਦੇ ਨਾਲ ਤਾਂ। ਹੁਣ ਇਹ ਤੁਸੀਂ ਦੱਸੋ ਕਿ ਦਾਰਾ ਸ਼ਕੂਹ ਰੁੜ ਰੁੜ ਕੇ ਮਰ ਗਿਆ, ਬਾਦਸ਼ਾਹੀ ਮੈਨੂੰ ਮਿਲ ਗਈ ਹੈ, ਹੁਣ ਇਹ ਤੁਸੀਂ ਦੱਸੋ ਕਿ ਇੱਥੇ ਕੀ ਗੱਲ ਹੈ, ਇੱਥੇ ਕੀ ਖੇਡ ਵਰਤੀ ਹੈ?
ਯਾ ਤੇ ਮੈਂ ਜਾਣਤ ਹੂੰ ਐਸੇ,
ਹੁਣ ਮੈਨੂੰ ਤਾਂ ਇਹ ਗੱਲ ਸਮਝ ਆਉਂਦੀ ਹੈ, ਮੈਨੂੰ ਤਾਂ ਏਦਾਂ ਸੋਝੀ ਵਿਚ ਪੈਂਦਾ ਹੈ,
ਤੂੰ ਹੀ ਕਰੋ ਦੰਭ ਕਿਸ ਕੈਸੇ।
ਇਹ ਜਿਹੜਾ ਪਖੰਡ ਹੈ ਤੁਸੀਂ ਕੁਝ ਕਰਦੇ ਹੋ, ਅੰਦਰ ਦਰਵਾਜੇ ਬਾਹਰੋਂ ਬੰਦ ਕਰਕੇ ਅੰਦਰ ਤੁਹਾਡੇ ਚੋਂ ਕੋਈ ਕਮਾਨ ਚੜਾਉਂਦਾ, ਖਵਾਜਾ ਆਪ ਥੋੜੀ ਆ ਕੇ ਚੜਾਉਂਦਾ ਹੋਣਾ ਕਮਾਨ, ਤੁਸੀਂ ਕਮਾਨਾ ਰੱਖ ਦਿੰਦੇ ਹੋ, ਜਿਧਰੋਂ ਤੁਹਾਨੂੰ ਵੇਖਣ ਨੂੰ ਪੱਲੜਾ ਭਾਰੀ ਲੱਗਦਾ ਜਿਹੜਾ, ਉਹਦੀ ਕਮਾਨ ਤੁਸੀਂ ਚੜਾ ਦਿੰਦੇ ਹੋ, ਦੂਜੇ ਦੀ ਲਾਹ ਦਿੰਦੇ ਹੋ। ਇਹ ਦੱਸੋ ਕਿ ਮੈਨੂੰ ਤਾਂ ਏਦਾਂ ਪ੍ਰਤੀਤ ਹੁੰਦਾ ਵੀ ਤੁਹਾਡਾ ਹੀ ਕੋਈ ਪਖੰਡ ਰਚਿਆ ਹੋਇਆ, ਇਹ ਅੰਦਰੋਂ ਕੋਈ ਖਵਾਜਾ ਨਹੀਂ ਕਮਾਨ ਚੜਾਉਂਦਾ, ਤੁਸੀਂ ਆਪ ਹੀ ਅੰਦਰ ਕਮਾਨ ਚੜਾਉਂਦੇ ਉਤਾਰਦੇ ਹੋ।
ਕਹਿ ਤੁਮ ਦੀਜੈ ਸੱਚ ਬਤਾਏ,
ਸੱਚੋ ਸੱਚ ਦੱਸ ਦਿਓ, ਨਹੀਂ ਤਾਂ ਤੁਹਾਨੂੰ ਪਤਾ ਕਿ ਮੈਂ ਵੱਡੇ ਵੱਡੇ ਫਕੀਰ ਨਹੀਂ ਛੱਡੇ, ਜਿਹੜੇ ਸ਼ਰਬਤ ਵਰਗੇ ਫਕੀਰ ਮੈਂ ਉਹ ਵੀ ਕਤਲ ਕਰ ਦਿੱਤੇ ਨੇ ਸਿਰ ਵੱਢ ਕੇ। ਤੁਸੀਂ ਤਾਂ ਕੁਝ ਨਹੀਂ ਮੇਰੇ ਸਾਹਮਣੇ ਮੁਜਾਵਰੋ, ਸਿਰਫ ਇਸ ਦਰਗਾਹ ਦੇ ਛੋਟੇ ਜੇ ਪੁਜਾਰੀ ਹੋ, ਸੱਚੋ ਸੱਚ ਦੱਸ ਦਿਓ ਜੋ ਮੈਂ ਪੁੱਛ ਰਿਹਾ।
ਨਹੀਂ ਤਾਂ ਮੈਂ ਦੇਖੋ ਪਤੀ ਆਏ,
ਨਹੀਂ ਤਾਂ ਮੈਂ ਅਜਮਾ ਕੇ ਵੇਖਾਂਗਾ, ਮੈਂ ਏਦਾਂ ਨਹੀਂ ਅੱਖਾਂ ਮੀਚ ਕੇ ਗੱਲ ਮੰਨਣ ਵਾਲਾ। ਤੁਹਾਡੇ ਇਸ ਪਖੰਡ ਨੂੰ ਮੇਰੇ ਵੱਡੇ ਵਡੇਰੇ ਮੰਨਦੇ ਰਹੇ ਨੇ, ਮੇਰੇ ਜਿਹੜੇ ਵਡੇਰੇ ਸੀ ਬਜੁਰਗ ਸੀ ਉਹ ਮੰਨਦੇ ਰਹੇ ਨੇ, ਉੱਥੇ ਆ ਕੇ ਕਮਾਨਾ ਚੜਾਉਂਦੇ ਰਹੇ ਨੇ, ਪਰ ਮੈਂ ਨਹੀਂ ਮੰਨਣੀ ਇਹ ਗੱਲ। ਮੈਂ ਤਾਂ ਤੁਹਾਡਾ ਪਖੰਡ ਖੋਲ ਕੇ ਸਾਹਮਣੇ ਲੈ ਕੇ ਆਵਾਂਗਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗਾ।
ਸਕਲ ਮੁਜਾਵਰ ਕੱਤੇ ਪਏ, ਮੈਨੂੰ ਰੰਗ ਕੋ ਉਤਰ ਦੇ।
ਹੁਣ ਉਹ ਜਿੰਨੇ ਮੁਜਾਵਰ ਸੀ ਨਾ ਉੱਥੇ ਉਸ ਦਰਗਾਹ ਦੇ, ਖਵਾਜੇ ਦੀ ਦਰਗਾਹ ਦੇ, ਉਹ ਸਾਰੇ ਮੁਜਾਵਰ ਇਕੱਠੇ ਹੋ ਗਏ, ਪਰ ਨੁਰੰਗੇ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦੇ ਰਿਹਾ। ਨੁਰੰਗਾ ਜੋ ਪੁੱਛਦਾ ਉਹਨਾਂ ਨੂੰ ਦੱਸੋ ਦਾਰਾ ਸ਼ਕੋਹ ਦੀ ਕਮਾਨ ਚੜੀ ਉਹਨੂੰ ਬਾਦਸ਼ਾਹੀ ਕਿਉਂ ਨੀ ਮਿਲੀ, ਮੇਰੀ ਕਮਾਨ ਨਹੀਂ ਚੜੀ ਮੈਨੂੰ ਕਿਉਂ ਮਿਲੀ ਆ, ਏਦਾਂ ਦੇ ਸਵਾਲ ਕਰਦਾ ਸੀ ਔਰੰਗਜ਼ੇਬ। ਪਰ ਹੁਣ ਮੁਜਾਵਰਾਂ ਕੋਲ ਕੋਈ ਜਵਾਬ ਹੀ ਨਹੀਂ ਸੀ, ਕਿਸੇ ਵੀ ਮੁਜਾਵਰ ਨੇ ਔਰੰਗਜ਼ੇਬ ਦੇ ਜੋ ਸਵਾਲ ਦਾ ਉੱਤਰ ਨਹੀਂ ਦਿੱਤਾ।
ਕਹੇ ਕਿ ਅਸ ਖੁਦਾਏ ਕੀ ਮਰਜ਼ੀ,
ਅੱਗੋਂ ਆਪਣੀ ਜਾਨ ਛੁਡਾਉਣ ਵਾਸਤੇ ਨੁਰੰਗੇ ਕੋਲੋਂ ਮੁਜਾਵਰ ਬੋਲੇ, ਕਹਿੰਦੇ ਬਾਦਸ਼ਾਹੀ ਸਾਡੇ ਅਖਤਿਆਰ ਥੋੜੀ ਆ, ਅੰਦਰ ਕਮਾਨ ਚੜਾਣੀ ਜਾਂ ਲਾਣੀ, ਇਹ ਤਾਂ ਖੁਦਾ ਦੀ ਮਰਜ਼ੀ ਹੈ, ਇਹ ਤਾਂ ਖੁਦਾ ਦੀ ਮਰਜ਼ੀ ਹੈ।
ਬਖਸ਼ਿਆ ਜਿਸੈ ਸੁਣੈ ਤਿਸ ਅਰਜ਼ੀ,
ਖੁਦਾ ਦੀ ਮਰਜ਼ੀ ਹੈ ਕਿ ਉਹਦੀ ਕੀ ਇੱਛਾ, ਉਹ ਜਿਹਨੂੰ ਬਖਸ਼ਦਾ ਉਹਦੀ ਅਰਜ਼ ਸੁਣ ਲੈਂਦਾ, ਉਹਦੀ ਬੇਨਤੀ ਉਹਦੀ ਫਰਿਆਦ ਸੁਣ ਕੇ ਉਹਦੇ ਪੱਖ ਦੀ ਗੱਲ ਕਰ ਦਿੰਦਾ।
ਇਸੀ ਪੰਥ ਮੈਂ ਅਮਰੂ ਚਾਰਾ,
ਇਸੇ ਤਰੀਕੇ ਨਾਲ ਸਾਡਾ ਚਾਰਾ ਚੱਲਦਾ।
ਕਹਾਂ ਚੱਲੇ ਚਿਤ ਲਿਓ ਵਿਚਾਰਾ,
ਹੁਣ ਇਸ ਤਰੀਕੇ ਨਾਲ ਸਾਡਾ ਕੀ ਚਾਰਾ ਚੱਲ ਸਕਦਾ, ਇਹ ਤਾਂ ਖੁਦਾ ਦੀ ਮਰਜ਼ੀ ਹੈ। ਵੀ ਪਤਾ ਨੀ ਉਹਨੇ ਦਾਰਾ ਸ਼ਕੋਹ ਦੀ ਕਮਾਨ ਅੰਦਰ ਕਿਉਂ ਚੜਾਈ ਸੀ ਤੇ ਤੇਰੀ ਕਿਉਂ ਲਾਈ ਸੀ, ਤੇਰੀ ਕਿਉਂ ਨੀ ਚੜਾਈ, ਇਹ ਤਾਂ ਅਸੀਂ ਨੀ ਦੱਸ ਸਕਦੇ, ਤਾਂ ਖੁਦਾ ਦੀ ਮਰਜ਼ੀ ਆ। ਵੀ ਉਹਨੇ ਅੰਦਰੋਂ ਕੀ ਕੀਤਾ ਇਹ ਅਸੀਂ ਨੀ ਕਹਿ ਸਕਦੇ ਦੱਸ ਸਕਦੇ।
ਸਮਝਿਓ ਨੂਰੰਗ ਬੋਲੇ ਪਾਜ,
ਜਦੋਂ ਨੁਰੰਗੇ ਨੇ ਮੁਜਾਵਰਾਂ ਦੀਆਂ ਗੱਲਾਂ ਸੁਣੀਆਂ, ਹੁਣ ਨੁਰੰਗਾ ਬੜਾ ਤੇਜ਼ ਸੀ, ਉਹ ਸਮਝ ਗਿਆ ਵੀ ਇਹ ਜਿਹੜੇ ਮੁਜਾਵਰ ਨੇ ਨਾ, ਇਹਨੇ ਕੋਈ ਨਾ ਕੋਈ ਪਖੰਡ ਕਰ ਰਹੇ ਨੇ, ਮੇਰੇ ਕੋਲੋਂ ਕੁਝ ਲੁਕਾ ਰਹੇ ਨੇ, ਅਸਲੀਅਤ ਨਹੀਂ ਦੱਸ ਰਹੇ, ਮੇਰੇ ਕੋਲੋਂ ਇਹਨਾਂ ਨੇ ਕੋਈ ਪਖੰਡ ਕਰਕੇ ਪਾਜ ਪੜਦਾ ਰੱਖਿਆ
ਹੋਇਆ ਹੈ। ਇਹਨਾਂ
ਨੇ ਪਖੰਡ ਰਚਿਆ ਹੋਇਆ, ਪੈਸੇ ਲੈਣ ਦਾ ਲਾਲਚ ਹੈ ਇਹਨਾਂ ਦੇ ਅੰਦਰ, ਕਿ ਸਿਰਫ ਰੁਪਈਏ ਪੈਸੇ ਇਕੱਠੇ ਕਰਨ ਦਾ ਲੋਭ ਤੇ ਲਾਲਚ ਉਹ ਇਹਨਾਂ ਨੇ ਆਪਣੇ ਹਿਰਦੇ ਚ ਰੱਖਿਆ ਹੋਇਆ।
ਬੇਲਦਾਰ ਗਨ ਲਈ ਬੁਲਾਏ,
ਉਸੇ ਵਕਤ ਇਹਨੇ ਬੇਲਦਾਰ ਸੱਦ ਲਏ। ਬੇਲਦਾਰ ਕਹਿੰਦੇ ਨੇ ਜਿਹੜੇ ਜਗ੍ਹਾ ਪੁੱਟਣ ਵਾਲੇ ਹੁੰਦੇ ਨੇ, ਇਹਨੇ ਬੇਲਦਾਰ ਸੱਦ ਲਏ ਔਰੰਗਜ਼ੇਬ ਨੇ, ਕਹਿੰਦਾ ਬੇਲਦਾਰ ਆ ਜਾਓ ਸਾਰੇ ਇਕੱਠੇ ਹੋ ਕੇ ਜਗ੍ਹਾ ਪੁੱਟਣੀ, ਜਿਹੜੀ ਖਵਾਜੇ ਦੇ ਅੰਦਰ ਜਗ੍ਹਾ ਬਣੀ ਹੋਈ ਸੀ ਨਾ, ਕਹਿੰਦਾ ਉਹ ਥੱਲਿਓਂ ਪੁੱਟੋ ਸਾਰੇ ਪਾਸੋਂ ਆਲੇ ਦੁਆਲੇ, ਪੁੱਟ ਪੁੱਟ ਕੇ ਸਾਰੀ ਜਗ੍ਹਾ ਨੂੰ ਖੋਦ ਕੇ ਚੰਗੀ ਤਰ੍ਹਾਂ ਵੇਖੋ।
ਇੱਕ ਦੋਏ ਸੰਗ ਕਰੇ ਉਮਰਾਵ,
ਕਹਿੰਦਾ ਸਾਰੀ ਜਗ੍ਹਾ ਪੁੱਟ ਕੇ ਸਾਰੀ ਸਥਾਨ ਨੂੰ ਜਿਹੜੀ ਖਵਾਜੇ ਦੇ ਆਲੇ ਦੁਆਲੇ ਬਣੀ ਹੋਈ ਆ, ਖੋਦ ਖੋਦ ਕੇ ਵੇਖੋ ਕਿ ਜ਼ਰੂਰ ਅੰਦਰੋਂ ਕੋਈ ਨਾ ਕੋਈ ਪਰਦਾ ਉਗੜ ਕੇ ਆਏ। ਇਹ ਕਿਵੇਂ ਹੋ ਸਕਦਾ ਵੀ ਬਾਹਰੋਂ ਦਰਵਾਜ਼ਾ ਬੰਦ ਕਰਕੇ ਤਾਲਾ ਲਾ ਦਿੰਦੇ ਨੇ, ਕਮਾਨ ਅੰਦਰ ਪਈ ਹੁੰਦੀ ਉਹ ਆਪਣੇ ਆਪ ਕਿਵੇਂ ਚੜ ਜਾਂਦੀ, ਚਿਲਾ ਲਾ ਕੇ ਕਮਾਨ ਰੱਖੀ ਹੁੰਦੀ, ਤਿੰਨ ਚਾਰ ਕਮਾਨਾਂ ਰੱਖੀਆਂ ਹੁੰਦੀਆਂ ਨੇ, ਇੱਕ ਦਾ ਚੜ ਜਾਂਦਾ ਬਾਕੀਆਂ ਦਾ ਨਹੀਂ ਚੜਦਾ, ਜਿਹਦੇ ਪੱਖ ਦੀ ਗੱਲ ਕਰਨੀ ਹੁੰਦੀ ਉਹ ਕਮਾਨ ਕਿਵੇਂ ਚੜ ਜਾਂਦੀ। ਔਰੰਗਜ਼ੇਬ ਕਹਿੰਦਾ ਮੈਂ ਇਹਦੀ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ, ਤੁਸੀਂ ਆਲੇ ਦੁਆਲੇ ਸਾਰੀ ਖੁਦਾਈ ਕਰਕੇ ਚੰਗੀ ਤਰ੍ਹਾਂ ਪੁੱਟ ਕੇ ਵੇਖੋ। ਇਹਨੇ ਆਪਣੇ ਇੱਕ ਦੋ ਅਫਸਰ ਵੀ ਨਾਲ ਲਾ ਦਿੱਤੇ, ਜਿਹੜੇ ਇਹਦੇ ਭਰੋਸੇਯੋਗ ਅਫਸਰ ਸੀ ਉਹਨਾਂ ਨੂੰ ਨਾਲ ਲਾ ਦਿੱਤਾ ਔਰੰਗਜ਼ੇਬ ਨੇ ਬੇਲਦਾਰਾਂ ਦੇ।
ਦੇਖੋ ਜਾਏ ਕਿਆ ਬਿਦਤੀ ਸਥਾਮ,
ਉਹਨਾਂ ਨਵਾਬਾਂ ਨੂੰ ਆਪਣੇ ਅਫਸਰਾਂ ਨੂੰ ਕਹਿੰਦਾ ਵੀ ਤੁਸੀਂ ਚੰਗੀ ਤਰ੍ਹਾਂ ਜਾ ਕੇ ਵੇਖੋ ਕਿ ਅਸਲੀਅਤ ਕੀ ਹੈ, ਉੱਥੇ ਚੰਗੀ ਤਰ੍ਹਾਂ ਖੋਜ ਕਰਕੇ ਪਟਾ ਕੇ ਸਾਰੀ ਜਗ੍ਹਾ ਨੂੰ ਆਲੇ ਦੁਆਲੇ ਖੁਦਵਾ ਕੇ ਚੰਗੀ ਤਰ੍ਹਾਂ ਨਿਗਾਹ ਕਰਕੇ ਵੇਖੋ ਕਿ ਅਸਲੀਅਤ ਕੀ ਹੈ ਇੱਥੋਂ ਦੀ।
ਹੁਕਮ ਪਾਏ ਨੁਰੰਗ ਕੇ ਗਏ, ਹਲ ਅੰਤਰ ਕੋ ਖੋਦਤ ਪਏ।
ਬਾਦਸ਼ਾਹ ਦਾ ਹੁਕਮ ਸੁਣ ਕੇ ਉਹ ਬੇਲਦਾਰ ਅੰਦਰ ਗਏ, ਨਾਲ ਜਿਹੜੇ ਅਹਿਲਕਾਰ ਅਫਸਰ ਸੀ ਉਹ ਵੀ ਚਲੇ ਗਏ। ਬਾਦਸ਼ਾਹ ਦਾ ਹੁਕਮ ਸੁਣਦਿਆਂ ਬੇਲਦਾਰਾਂ ਨੇ ਜਦੋਂ ਅੰਦਰੋਂ ਜਗ੍ਹਾ ਜਾ ਕੇ ਪੁੱਟਣੀ ਸ਼ੁਰੂ ਕੀਤੀ, ਅੰਦਰ ਜਾ ਕੇ ਬੇਲਦਾਰਾਂ ਨੇ ਬੇਲਚਿਆਂ ਨਾਲ ਜਗ੍ਹਾ ਨੂੰ ਖੋਦਿਆ,
ਉਤੋਂ ਪਾਜ ਕੱਚ ਤਨ ਕੇ ਉਖਾੜਾ।
ਥੋੜਾ ਜਿਹਾ ਉਹਨਾਂ ਨੂੰ ਸ਼ੱਕ ਜਿਹਾ ਪਿਆ, ਇੱਕ ਪੱਥਰ ਜਿਹਾ ਬਣਿਆ ਹੋਇਆ ਸੀ ਉਥੋਂ ਉਹਨਾਂ ਨੂੰ ਸ਼ੱਕ ਪਿਆ। ਪਹਿਲਾਂ ਤੇ ਇਹਨਾਂ ਨੇ ਉਹ ਪੱਥਰ ਪੁੱਟਿਆ ਉਪਰ ਨੂੰ ਚੁੱਕਿਆ ਤੇ ਚੁੱਕ ਕੇ ਥੱਲੇ ਵੇਖਿਆ ਵੀ ਥੱਲੇ ਟੋਆ ਜਿਹਾ ਨਿਕਲਿਆ ਹੋਇਆ ਸੀ, ਥੱਲੇ ਖਾਲੀ ਜਗ੍ਹਾ ਉਹ ਇਹਨਾਂ ਨੂੰ ਨਜ਼ਰ ਆਈ।
ਚਿੰਨ ਤੈ ਪੋਲਾਰ ਨਿਆਰਾ,
ਥੋੜਾ ਜਿਹਾ ਖੋਦ ਕੇ ਵੇਖਿਆ ਤੇ ਥੱਲੇ ਸੁਰੰਗ ਨਿਕਲ ਆਈ, ਥੱਲੇ ਸੁਰੰਗ ਨਿਕਲੀ ਹੋਈ, ਪੁਲਾੜ, ਪੁਲਾੜ ਕਹਿੰਦੇ ਨੇ ਖਾਲੀ ਜਗ੍ਹਾ ਨੂੰ, ਕਹਿੰਦੇ ਥੱਲੇ ਖਾਲੀ ਜਗ੍ਹਾ ਜਿਹੜੀ ਸੀ ਉਹ ਨਜ਼ਰ ਆਈ ਬੇਲਦਾਰਾਂ ਨੂੰ ਜਦੋਂ ਉਹਨਾਂ ਨੇ ਖੁਦਾਈ ਕੀਤੀ।
ਖਨਨ ਲੱਗੇ ਜੈ ਤਿਸੈ ਅਗਾਰੇ,
ਬਾਦਸ਼ਾਹ ਨੇ ਇਸ਼ਾਰਾ ਕੀਤਾ ਵੀ ਅੱਗੇ ਤੱਕ ਖੋਦੋ ਵੀ ਇਹ ਸੁਰੰਗ ਜਾਂਦੀ ਕਿੱਥੇ, ਪਤਾ ਕਰੋ ਇਹ ਸੁਰੰਗ ਨਿਕਲ ਕਿੱਥੇ ਰਹੀ ਹੈ। ਤੇ ਕਹਿੰਦੇ ਜਦੋਂ ਸੁਰੰਗ ਦੀ ਖੁਦਾਈ ਕਰਦਿਆਂ ਕਰਦਿਆਂ ਹੋਰ ਥੋੜਾ ਜਿਹਾ ਅੱਗੇ ਨੂੰ ਗਏ,
ਦੀਰਘ ਸਬਿਨ ਸੁਰੰਗ ਨਿਆਰੇ,
ਦੇਖਿਆ ਵੀ ਅੱਗੇ ਅੰਦਰ ਬੜੀ ਲੰਮੀ ਸੁਰੰਗ ਬਣੀ ਹੋਈ ਹੈ, ਬੜੀ ਵੱਡੀ ਦੀਰਘ ਲੰਮੀ ਸੁਰੰਗ ਅੰਦਰ ਬਣੀ ਹੋਈ ਉਹਨਾਂ ਖੋਦਦਾਰਾਂ ਨੇ ਬੇਲਦਾਰਾਂ ਨੇ ਵੇਖੀ,
ਜਿਸ ਕੋ ਪੱਟ ਤੇ ਜਬ ਕਿਚ ਗਏ,
ਉਸ ਸੁਰੰਗ ਨੂੰ ਪੁੱਟਦਿਆਂ ਪੁੱਟਦਿਆਂ ਜਦੋਂ ਥੋੜਾ ਜਿਹਾ ਅੱਗੇ ਅੱਗੇ ਲੰਘਦੇ ਗਏ ਨਾ, ਥੋੜਾ ਜਿਹਾ ਅੱਗੇ ਅੱਗੇ ਜਾਂਦੇ ਗਏ ਵੇਖਦੇ ਗਏ,
ਘਰ ਮੁਜਾਵਰਨ ਕੋ ਜੈ ਥੀਏ,
ਉਹ ਸੁਰੰਗ ਉਥੇ ਜਾ ਕੇ ਨਿਕਲਦੀ ਸੀ ਜਿੱਥੇ ਮੁਜਾਵਰਾਂ ਦੇ ਘਰ ਸੀ, ਬਿਲਕੁਲ ਹੀ ਦਰਗਾਹ ਦੇ ਨਾਲ ਪਿਛਲੇ ਪਾਸੇ ਜਿੱਥੇ ਮੁਜਾਵਰ ਰਹਿੰਦੇ ਸੀ, ਜਿਹੜੇ ਇਸ ਦਰਗਾਹ ਦੇ ਪੁਜਾਰੀ ਸੀ, ਉਹਨਾਂ ਪੁਜਾਰੀਆਂ ਦੇ ਘਰਾਂ ਤੱਕ ਉਹ ਸੁਰੰਗ ਨਿਕਲ ਕੇ ਜਾਂਦੀ ਸੀ,
ਦਿਨ ਮੈਂ ਗਈ ਸੁਰੰਗ ਅਗਾਰੇ, ਛਪਿਓ ਜੋ ਪਰਦੋ ਕਰਿਓ ਉਘਾਰੇ,
ਸੁਰੰਗ ਸਿੱਧੀ ਉਹਨਾਂ ਦੇ ਘਰੋਂ ਜਾ ਕੇ ਨਿਕਲੇ, ਜੋ ਉਥੋਂ ਵੜਦੇ ਸੀ ਅੰਦਰ ਦਰਗਾਹ ਚ ਆ ਜਾਂਦੇ ਸੀ ਤੇ ਕਮਾਨ ਚਾੜ ਕੇ ਫਿਰ ਵਾਪਸ ਮੁੜ ਜਾਂਦੇ ਸੀ, ਅਗਲੇ ਦਿਨ ਬਾਹਰੋਂ ਦਰਵਾਜ਼ਾ ਖੋਲ ਕੇ ਕਹਿਣਾ ਆ ਵੇਖੋ ਜੀ ਕਮਾਨ ਚੜ ਗਈ, ਆਪ ਹੀ ਚੜਾਣੀ ਆਪ ਹੀ ਲਾਣੀ, ਆਉਂਦੇ ਸੁਰੰਗ ਦੇ ਰਸਤੇ ਸੀ, ਸੁਰੰਗ ਇਹਨਾਂ ਨੇ ਲੁਕਾ ਕੇ ਰੱਖੀ ਹੋਈ ਸੀ, ਉਹਦਾ ਨਹੀਂ ਸੀ ਪਤਾ, ਔਰੰਗਜ਼ੇਬ ਨੇ ਉਹ ਸਾਰੀ ਸੁਰੰਗ ਖੋਦ ਕੇ ਲੱਭ ਲਈ, ਪੜਦਾ ਸਾਰਾ ਉਗੜ ਕੇ ਸਾਹਮਣੇ ਆ ਗਿਆ, ਪਤਾ ਲੱਗ ਗਿਆ ਮੁਜਾਵਰਾਂ ਦਾ ਭੇਦ,
ਕਹੋ ਮਹਿਮ ਚਲੇ ਜਬ ਸ਼ਾਹ,
ਜਦੋਂ ਕੋਈ ਬਾਦਸ਼ਾਹ ਭਾਵੇਂ ਉਹ ਅਕਬਰ ਸੀ ਹਮਾਇਉਂ ਸੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਬਾਦਸ਼ਾਹ ਸਨ, ਉਹ ਜਦੋਂ ਵੀ ਕਿਸੇ ਮੁਹਿੰਮ ਤੇ ਚੜਦੇ ਸਨ,
ਕਹਿ ਪਤਸ਼ਾਹ ਦੇਣੀ ਕਹੋ,
ਤੇ ਉਸ ਵੇਲੇ ਜਾਂ ਫਿਰ ਕਿਸੇ ਨੂੰ ਬਾਦਸ਼ਾਹੀ ਦੇਣੀ ਹੁੰਦੀ ਸੀ, ਉਹਨਾਂ ਬਾਦਸ਼ਾਹਾਂ ਨੇ ਅੱਗੇ ਕਿਸੇ ਨੂੰ ਬਾਦਸ਼ਾਹ ਚੁਣਨਾ ਹੁੰਦਾ ਸੀ,
ਇਤਿਆਦਕ ਜੇ ਕਾਜ ਮਹਾਨ ਗਿੱਲੀ ਪਤੀ ਆਵਤੇ ਇਸ ਥਾਨ,
ਇਦਾਂ ਦੇ ਹੋਰ ਵੀ ਜਿੰਨੇ ਕੰਮ ਹੁੰਦੇ ਸੀ, ਜੇ ਕਿਤੇ ਮੁਹਿੰਮ ਤੇ ਚੜਨਾ ਤਾਂ, ਜੇ ਕੋਈ ਉਹਨਾਂ ਨੇ ਕੰਮ ਕਰਨਾ ਹੁੰਦਾ ਸੀ, ਕੋਈ ਕਿਲਾ ਬਣਾਉਣਾ ਹੁੰਦਾ ਸੀ ਤਾਂ, ਤੇ ਫਿਰ ਉਹ ਇੱਥੇ ਅੰਦਰ ਆ ਕੇ ਦਿੱਲੀ ਪਤੀ ਜਿਹੜਾ ਦਿੱਲੀ ਦਾ ਬਾਦਸ਼ਾਹ ਹੁੰਦਾ ਸੀ, ਉਹ ਇੱਥੇ ਅਜਮੇਰ ਹੁੰਦਾ ਸੀ, ਇੱਥੇ ਦਰਗਾਹ ਦੇ ਵਿੱਚ ਖਵਾਜੇ ਦੀ ਦਰਗਾਹ ਵਿੱਚ ਹਾਜ਼ਰੀ ਭਰਦਾ ਸੀ,
ਕਰ ਜੋਰੈ ਬੋ ਦਰਬ ਚੜਾਏ,
ਉਹ ਆ ਕੇ ਹੱਥ ਜੋੜਦੇ ਸੀ, ਨਾਲੇ ਪੈਸੇ ਚੜਾਉਂਦੇ ਸੀ, ਚੜਾਵਾ ਚੜਾਉਂਦੇ ਸਨ ਬਹੁਤ ਜ਼ਿਆਦਾ,
ਇਸ ਕਾਰਜ ਮੈਂ ਸੰਸੈ ਪਾਏ,
ਜਿਹੜੇ ਕੰਮ ਚ ਉਹਨਾਂ ਨੂੰ ਕੋਈ ਸੰਸਾ ਹੁੰਦਾ ਸੀ ਵੀ ਹੋਵੇਗਾ ਕਿ ਨਹੀਂ ਹੋਵੇਗਾ, ਉਹ ਕੰਮ ਵਾਸਤੇ
ਕਿਸੇ ਅੰਤਰ ਧਰੈ ਕਮਾਨ,
ਉਹਦੇ ਵਾਸਤੇ ਅੰਦਰ ਕਮਾਨ ਰੱਖ ਦਿੰਦੇ ਸੀ ਚਿਲਾ ਲਾ ਕੇ, ਜੇ ਤੇ ਚਿਲੇ ਚੜ ਜਾਂਦਾ ਸੀ, ਕਮਾਨ ਚੜ ਜਾਂਦੀ ਸੀ ਤੇ ਸਮਝ ਲੈਂਦੇ ਸੀ ਵੀ ਕੰਮ ਹੋ ਜਾਏਗਾ, ਜੇ ਨਹੀਂ ਸੀ ਚੜਦੀ ਤੇ ਸਮਝ ਲੈਂਦੇ ਸੀ ਵੀ ਕੰਮ ਨਹੀਂ ਹੋਵੇਗਾ, ਪਰ ਚੜਾਉਂਦੇ ਅੰਦਰ ਮੁਜਾਵਰ ਹੀ ਸੀ, ਉਹ ਸੁਰੰਗ ਦੇ ਵਿੱਚੋਂ ਆਉਂਦੇ ਸੀ, ਪਹਿਲੇ ਬਾਦਸ਼ਾਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਉਹ ਅੱਖਾਂ ਮੀਚ ਕੇ ਅੰਨੇ ਵਾਹ ਸ਼ਰਧਾ ਕਰ ਲੈਂਦੇ ਸੀ, ਪਰ ਔਰੰਗਜ਼ੇਬ ਨੇ ਤਰਕ ਕੀਤੀ, ਉਹ ਕਹਿੰਦਾ ਆਪਣੇ ਆਪ ਕਮਾਨ ਕਿਵੇਂ ਚੜ ਸਕਦੀ ਹੈ ਅੰਦਰ, ਇਹ ਹੋ ਹੀ ਨਹੀਂ ਸਕਦਾ, ਕੋਈ ਨਾ ਕੋਈ ਮਾਂਜਲਾ ਜ਼ਰੂਰ ਹੈ, ਉਹਨੇ ਪ੍ਰਗਟ ਕਰ ਲਈ ਸਾਰੀ ਗੱਲ, ਪਰ ਜਿਹੜੇ ਪਹਿਲੇ ਬਾਦਸ਼ਾਹ ਸੀ ਉਹਨਾਂ ਨੂੰ ਜਦੋਂ ਕਿਸੇ ਕੰਮ ਚ ਕੋਈ ਸੰਸਾ ਹੁੰਦਾ ਸੀ, ਉਸ ਵੇਲੇ ਫਿਰ ਉਹ ਆਪਣੀ ਕਮਾਨ ਅੰਦਰ ਰੱਖਦੇ ਸਨ,
ਕਰੈ ਕਿ ਨਹੀਂ ਸੰਕਲਪੈ ਥਾਨ,
ਇਹ ਕੰਮ ਕਰੀਏ ਕਿ ਨਾ ਕਰੀਏ, ਏਦਾਂ ਦਾ ਸੰਕਲਪ ਉਹ ਬਾਦਸ਼ਾਹ ਲੋਕ ਕਰਦੇ ਸਨ,
ਅੰਦਰ ਮੰਦਰ ਅੰਦਰ ਧਰੈ,
ਤੇ ਕਹਿੰਦੇ ਉਹ ਕਮਾਨ ਇਹਨਾਂ ਨੇ ਅੰਦਰ ਸੋਹਣੇ ਮੰਦਰ ਵਿਚ ਜਿਹੜਾ ਉੱਥੇ ਦਰਗਾਹ ਦਾ ਮੰਦਰ ਬਣਿਆ ਹੋਇਆ ਉਹਦੇ ਅੰਦਰ ਰੱਖ ਦਿੰਦੇ ਸਨ,
ਕਪਾਟ ਅਸੰਜਿਤ ਕਰੈ,
ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੰਦੇ ਸੀ, ਜ਼ੋਰ ਨਾਲ ਕੁੰਡਾ ਲਾ ਦਿੰਦੇ ਸਨ,
ਹੁਣ ਗਾਡੋ ਦੇ ਕੁਲਫ ਲਗਾਏ,
ਕੱਲਾ ਕੁੰਡਾ ਹੀ ਨਹੀਂ ਸੀ ਲਾਉਂਦੇ, ਜੰਦਰੇ ਵੀ ਲਾ ਦਿੰਦੇ ਸੀ ਵੀ ਅੰਦਰ ਕੋਈ ਜਾਵੇ ਆਵੇ, ਵਿਖਾਣ ਵਾਸਤੇ ਲੋਕਾਂ ਨੂੰ ਵੀ ਅੰਦਰ ਤਾਂ ਕੋਈ ਜਾਂਦਾ ਆਉਂਦਾ ਨੀ, ਤਾਲਾ ਵੀ ਲਾ ਦਿੱਤਾ, ਕਹਿੰਦੇ ਤਾਲੇ ਲਾ ਦਿੰਦੇ, ਵੱਡੇ ਵੱਡੇ ਜੰਦਰੇ ਲਾ ਦਿੰਦੇ ਸਨ,
ਪਰ ਪੈਰੂ ਰਹਿ ਸਮੰਦਾਏ,
ਫਿਰ ਪਹਿਰੇਦਾਰ ਖੜੇ ਕਰ ਦੇਣੇ ਦਰਵਾਜੇ ਅੱਗੇ, ਸਿਪਾਹੀਆਂ ਨੂੰ ਖੜੇ ਕਰ ਦਿੰਦੇ ਸਨ,
ਨਿਜ ਕਰਤੇ ਸੁਰੰਗ ਕੇ ਰਾਹੋ ਜਾਏ ਮੁਜਾਵਰ ਮੰਦਰ ਮਾਓ,
ਇਧਰੋਂ ਤਾਂ ਦਰਵਾਜਾ ਬੰਦ ਕਰਕੇ ਬਾਹਰ ਪਹਿਰੇਦਾਰ ਖੜੇ ਕਰ ਦੇਣੇ, ਆਪ ਆਪਣੇ ਉਧਰ ਮੁਜਾਵਰਾਂ ਨੇ ਘਰ ਜਾਣਾ, ਉਥੋਂ ਸੁਰੰਗ ਦੇ ਵਿਚੋਂ ਵੜਨਾ, ਸੁਰੰਗ ਦੇ ਵਿਚੋਂ ਵੜ ਵੜ ਕੇ ਸਹਿਜੇ ਸਹਿਜੇ ਅੰਦਰ ਦਰਗਾਹ ਦੇ ਵਿਚ ਪਹੁੰਚ ਜਾਣਾ, ਤੇ ਪਹੁੰਚ ਕੇ ਆਪਣੇ ਹੱਥੀਓ ਕਮਾਨ ਚੜਾ ਦੇਣੀ, ਆਪ ਹੀ ਆ ਕੇ ਕਮਾਨ ਦੇ ਉੱਤੇ ਚਿਲਾ ਚੜਾ ਦੇਣਾ,
ਅੰਦਰ ਦੇ ਕਮਾਨ ਚੜਾਏ ਇਸ ਵਿਦ ਰਾਖੀ ਬਣਤ ਬਣਾਏ,
ਅੰਦਰੋਂ ਆ ਕੇ ਕਮਾਨ ਚੜਾ ਦਿੰਦੇ ਸੀ ਤੇ ਬਾਹਰ ਸਵੇਰੇ ਦਿਨ ਅਗਲੇ ਦਿਨ ਦਰਵਾਜ਼ਾ ਖੋਲ ਕੇ ਵੇਖਦੇ ਤੇ ਕਮਾਨ ਚੜੀ ਹੋਣੀ ਤੇ ਬਾਦਸ਼ਾਹ ਨੂੰ ਕਹਿ ਦੇਣਾ ਬਾਦਸ਼ਾਹ ਤੇਰੀ ਖਵਾਜੇ ਨੇ ਕਮਾਨ ਚੜਾ ਦਿੱਤੀ, ਚੜਾਣੀ ਆਪ ਹੀ ਅੰਦਰੋਂ ਪਖੰਡ ਰਚਿਆ ਹੋਇਆ ਸੀ। ਏਦਾਂ ਦੀ ਬਣ ਤੇ ਨਾ ਮੁਜਾਵਰਾ ਨੇ ਬਣਾਈ ਹੋਈ ਸੀ, ਆਪ ਹੀ ਕਮਾਨ ਚੜਾ ਕੇ ਫਿਰ ਆਪ ਹੀ ਬਾਦਸ਼ਾਹ ਨੂੰ ਦੱਸ ਦੇਣਾ।
ਕਰੈ ਮੰਨਤਾ ਚਾਕ ਨੀਰ,
ਤੇ ਬਾਦਸ਼ਾਹ ਪਹਿਲਾਂ ਮੰਨਤਾ ਕਰ ਲੈਂਦਾ ਸੀ ਵੀ ਜੇ ਮੇਰੀ ਕਮਾਨ ਚੜ ਗਈ ਤੇ ਖਵਾਜਾ ਜੀ ਮੈਂ ਸੋਨੇ ਦਾ ਛਤਰ ਭੇਟ ਕਰਾਂਗਾ, ਇੰਨੀਆਂ ਸ਼ਰਫੀਆਂ ਭੇਟ ਕਰਾਂ। ਮੁਜਾਵਰਾਂ ਨੇ ਜਾਣ ਬੁੱਝ ਕੇ ਸੁਖਣਾ ਸਿਖਾ ਲੈਣੀ, ਬਾਦਸ਼ਾਹ 500 ਸ਼ਰਫੀਆਂ ਦੀ 1000 ਸ਼ਰਫੀਆਂ ਦੀ ਮੰਨਤ ਮੰਨ ਲੈ, ਕਮਾਨ ਚੜ ਜੇਗੀ ਤੇ ਅਗਲੇ ਦਿਨ ਕਮਾਨ ਆਪ ਹੀ ਚੜਾ ਦੇਣੀ, ਜਿਹੜੀਆਂ 1000 ਸ਼ਰਫੀਆਂ ਹੋਣੀਆਂ ਬਾਦਸ਼ਾਹ ਕੋਲੋਂ ਲੈ ਕੇ ਆਪਣੇ ਖਜ਼ਾਨੇ ਚ ਪਾ ਲੈਣੀਆਂ। ਏਦਾਂ ਇਹ ਬਾਦਸ਼ਾਹ ਲੋਕਾਂ ਨੂੰ ਲੁੱਟਦੇ ਸਨ।
ਪਰਨ ਕੀ ਕਿਆ ਗਿਣਤੀ ਫੇਰ,
ਬਾਦਸ਼ਾਹ ਨੂੰ ਲੁੱਟ ਲੈਂਦੇ ਸੀ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ, ਹੋਰ ਆਮ ਬੰਦਿਆਂ ਦੀ ਤਾਂ ਗਿਣਤੀ ਕੀ ਸੀ, ਆਉਂਦੇ ਹੋਰ ਵੀ ਬੜੇ ਸੀ ਕਮਾਨ ਚੜਾਉਣ, ਹੋਰ ਵੀ ਹਿੰਦੂ ਬੜੇ ਆਉਂਦੇ ਸੀ, ਜਿਹੜੇ ਰਾਜਪੂਤਾਨੇ ਦੇ ਰਾਜੇ ਸੀ ਉਹ ਬੜੇ ਆਉਂਦੇ ਸੀ, ਬਾਦਸ਼ਾਹ ਨੂੰ ਲੁੱਟ ਲੈਂਦੇ ਸੀ ਤੇ ਹੋਰ ਤਾਂ ਕਿਸੇ ਦੀ ਗਿਣਤੀ ਮਿਣਤੀ ਕੀ ਸੀ, ਜਿਹੜਾ ਆਉਂਦਾ ਸੀ ਉਹਨੂੰ ਇਸ ਤਰੀਕੇ ਨਾਲ ਲੁੱਟਦੇ ਸਨ।
ਇਮ ਅਜ਼ਮਤ ਕੋ ਤਹਾਂ ਜਨਾ ਮੈਂ,
ਇਹਦਾ ਅਜ਼ਮਤ ਵਿਖਾਉਂਦੇ ਸੀ, ਕਹਿੰਦੇ ਜੀ ਇਹ ਤਾਂ ਖਵਾਜਾ ਜੀ ਦੀ ਅਜ਼ਮਤ ਹੈ, ਇਥੋਂ ਦੀ ਬੜੀ ਵੱਡੀ ਕਰਾਮਾਤ ਹੈ, ਇਥੋਂ ਦੀ ਕਰਾਮਾਤ ਸਾਰੇ ਜਗਤ ਵਿਚ ਪ੍ਰਗਟ ਹੈ, ਕਮਾਨ ਆਪਣੇ ਆਪ ਚੜਦੀ ਹੈ।
ਸਿਦਕ ਸਹਿਤ ਤਿਕ ਦਰ ਵਿਚਣਾ ਮੈਂ,
ਤੇ ਤਾਂ ਜਿਹੜੇ ਬਾਦਸ਼ਾਹ ਸੀ ਉਹ ਸਿਦਕ ਦੇ ਨਾਲ ਭਰੋਸੇ ਨਾਲ ਆ ਕੇ ਪੈਸਾ ਚੜਾਉਂਦੇ ਸੀ, ਚੜਾਵਾ ਚੜਾਉਂਦੇ ਸੀ।
ਜਬ ਸੁਰੰਗ ਘਰ ਪ੍ਰਵੇਸ਼ੀ ਜਾਏ, ਬਹੁ ਦਿਨ ਕੀ ਜਿਵ ਬਨਤ ਬਣਾਏ,
ਵੀ ਉਹ ਜਿਹੜੀ ਸੁਰੰਗ ਜਦੋਂ ਖੋਦੀ ਨਾ ਔਰੰਗਜ਼ੇਬ ਨੇ ਖੁਦਵਾਈ ਤੇ ਉਹ ਸੁਰੰਗ ਮੁਜਾਵਰਾਂ ਦੇ ਘਰ ਜਾ ਕੇ ਨਿਕਲੀ, ਜਿਹੜੀ ਬੜੇ ਦਿਨਾਂ ਦੀ ਬਣਤ ਬਣੀ ਹੋਈ, ਉਹ ਨਵੀਂ ਨਹੀਂ ਸੀ ਬਣੀ ਹੋਈ, ਬੜੀ ਪੁਰਾਣੀ। ਜਦੋਂ ਮੰਦਰ ਕਿਤੇ ਬਣਿਆ ਸੀ ਪੁਰਾਣੇ ਸਮੇਂ ਵਿਚ ਹੀ 1100 ਈਸਵੀ ਵਿਚ ਇਹ ਮੰਦਰ ਬਣਿਆ ਸੀ, ਇਹ ਦਰਗਾਹ ਬਣੀ ਸੀ, ਉਦੋਂ ਦੀ ਉਹ ਬਣੀ ਹੋਈ ਸੀ, ਸੁਰੰਗ ਨਾਲ ਹੀ ਕਿਤੇ ਬਣਾਈ ਹੋਈ ਸੀ ਪਹਿਲਾਂ। ਤੇ ਇਹਨਾਂ ਜਿਹੜੇ ਮੁਜਾਵਰ ਸੀ ਇਥੋਂ ਦੇ ਪੁਜਾਰੀ, ਉਹਨਾਂ ਨੇ ਬਣਤ ਬਣਾਈ ਹੋਈ ਔਰੰਗਜ਼ੇਬ ਨੇ ਲੱਭ ਲਈ, ਖੋਜ ਲਈ, ਕਹਿੰਦੇ ਇਹਨਾਂ ਦਾ ਪਰਦਾ ਜਿਹੜਾ ਸੀ ਉਹ ਜ਼ਾਹਰ ਹੋ ਗਿਆ, ਪ੍ਰਗਟ ਹੋ ਗਿਆ, ਮੁਜਾਵਰਾਂ ਦਾ ਪਖੰਡ ਖੁੱਲ ਕੇ ਸਾਹਮਣੇ ਆ ਗਿਆ। ਇਹਨਾਂ ਨੇ ਇਸ ਕੰਮ ਕਰਕੇ ਬੜੇ ਲੋਕ ਛਲੇ ਨੇ, ਬਾਬਰ ਨੂੰ ਇਹਨਾਂ ਨੇ ਛਲਿਆ, ਹਮਾਇਉਂ ਨੂੰ, ਅਕਬਰ ਨੂੰ, ਸ਼ਾਹਜਹਾਂ ਜਹਾਂਗੀਰ ਨੂੰ, ਸ਼ਾਹਜਹਾਂ ਨੂੰ। ਔਰੰਗਜ਼ੇਬ ਕਹਿੰਦਾ ਮੈਨੂੰ ਨਹੀਂ ਛੱਡ ਸਕਦੇ, ਮੇਰੇ ਪਿਓ ਨੂੰ ਛੱਡ ਲਿਆ, ਦਾਦੇ ਨੂੰ, ਪੜਦਾਦੇ ਨੂੰ, ਸਾਰਿਆਂ ਨੂੰ ਛੱਡਦੇ ਰਹੇ ਇੱਥੇ, ਪਰ ਕਹਿੰਦੇ ਮੈਨੂੰ ਨਹੀਂ ਛੱਡ ਸਕਦੇ, ਮੈਂ ਨਹੀਂ ਏਦਾਂ ਤੁਹਾਡੇ ਕਪਟ ਵਿਚ ਆਉਂਦਾ। ਕਹਿੰਦੇ ਮੈਂ ਲੱਭ ਲਈ ਇਹ ਗੱਲ ਸਾਰੀ। ਔਰੰਗਜ਼ੇਬ ਨੇ ਕਹਿੰਦੇ ਉਸ ਵੇਲੇ ਸਾਰਾ ਪਖੰਡ ਇਹਨਾਂ ਦਾ ਪ੍ਰਗਟ ਕਰ ਲਿਆ।
ਜੜੇ ਕਮਾਨ ਸਕਲ ਬਿਸਮਾ ਮੈਂ, ਜਾਨ ਖੋਆ ਜਵਾਨ ਚੜਾਵੇ।
ਪਹਿਲਾਂ ਬਾਦਸ਼ਾਹ ਸੀ, ਕਮਾਨ ਰੱਖਦੇ ਸੀ, ਕਮਾਨ ਚੜ ਜਾਂਦੀ ਸੀ ਅੰਦਰੋਂ, ਚੜਾਉਂਦੇ ਤੇ ਮੁਜਾਵਰ ਸੀ, ਪਰ ਉਹ ਕਹਿੰਦੇ ਸੀ ਬਾਹਰ ਆ ਕੇ, ਕਹਿੰਦੇ ਜੀ ਵੇਖੋ ਜੀ ਖਵਾਜੇ ਨੇ ਚੜਾਈ, ਖਵਾਜਾ ਚਿਸ਼ਤੀ ਜੀ ਆਏ, ਉਹਨਾਂ ਨੇ ਆ ਕੇ ਇਹ ਕਮਾਨ ਚੜਾ ਦਿੱਤੀ ਹੈ। ਏਦਾਂ ਦਾ ਪਖੰਡ, ਜਿਵੇਂ ਆਮ ਕਰਕੇ ਕਹਿੰਦੇ ਨੇ ਨਾ, ਪੀਰ ਨਹੀਂ ਉੱਡਦੇ ਮੁਰੀਦ ਉਡਾਇਆ ਕਰਦੇ, ਖਵਾਜਾ ਭਾਵੇਂ ਉੱਥੇ ਆਵੇ ਨਾ ਆਵੇ ਮੁਜਾਵਰ ਆਪਣਾ ਕੰਮ ਜ਼ਰੂਰ ਕਰਦੇ ਸੀ। ਤੇ ਕਹਿੰਦੇ ਖਵਾਜੇ ਨੇ ਚੜਾ ਦਿੱਤੀ ਕਮਾਨ, ਏਦਾਂ ਆ ਕੇ ਬਾਹਰ ਰੋਲਾ ਪਾਉਂਦੇ ਤੇ ਪਖੰਡ ਕਰਦੇ ਸੀ।
ਸਿਦਕ ਸਹਿਤ ਦਿੱਲੀ ਪਤੀ ਆਏ, ਹਰ ਜੀਤ ਇਸਤੇ ਪਤੀ ਆਏ।
ਜਿਹੜਾ ਵੀ ਦਿੱਲੀ ਦਾ ਬਾਦਸ਼ਾਹ ਹੁੰਦਾ ਸੀ, ਜਦੋਂ ਵੀ ਉਨ੍ਹਾਂ ਨੇ ਕਿਤੇ ਜੰਗ ਯੁੱਧ ਤੇ ਜਾਣਾ, ਉਨ੍ਹਾਂ ਨੇ ਪਹਿਲਾਂ ਇੱਥੇ ਆਉਣਾ, ਅਜਮੇਰ ਪਹੁੰਚਣਾ ਖਵਾਜੇ ਦੀ ਇਸ ਦਰਗਾਹ ਵਿਚ, ਤੇ ਆ ਕੇ ਆਪਣੀ ਹਾਰ ਜਿੱਤ ਦਾ ਫੈਸਲਾ ਕਰਨ ਵਾਸਤੇ ਇੱਥੇ ਕਮਾਨ ਚੜਾਉਣੀ।
ਇਮ ਸ਼ਾਹਨ ਕੇ ਸਿਦਕ ਨਿਹਾਰੇ, ਹਿੰਦੂ ਤੁਰਕ ਪੂਜੈ ਸਾਰੇ।
ਇਹਦਾ ਬਾਦਸ਼ਾਹਾਂ ਦੇ ਸਿਦਕਾਂ ਨੂੰ ਵੇਖ ਕੇ, ਹੁਣ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਉੱਥੇ ਨਮਸਕਾਰ ਕਰਦਾ ਤੇ ਉਹਨੂੰ ਮੱਥਾ ਟੇਕਦੇ ਨੂੰ ਵੇਖ ਕੇ, ਫਿਰ ਹਿੰਦੂ ਮੁਸਲਮਾਨ ਹੋਰ ਵੀ ਬੜੇ ਜਾਂਦੇ, ਕਹਿੰਦੇ ਜੇ ਬਾਦਸ਼ਾਹ ਨਮਸਕਾਰ ਕਰਦਾ ਤੇ ਅਸੀਂ ਕਿਉਂ ਨਾ ਟੇਕੀਏ ਮੱਥਾ, ਖਬਰੇ ਉੱਥੇ ਕੀ ਹੈ, ਪਤਾ ਨੀ ਉੱਥੋਂ ਕੀ ਮਿਲਦਾ। ਕਹਿੰਦੇ ਏਦਾਂ ਬੜੇ ਹਿੰਦੂ ਵੀ ਆਉਂਦੇ ਨੇ ਉੱਥੇ, ਮੁਸਲਮਾਨ ਵੀ ਅੱਜ ਵੀ ਬੜੇ ਲਿਜਾਂਦੇ ਨੇ ਉੱਥੇ, ਹਾਲਾਂਕਿ ਔਰੰਗਜ਼ੇਬ ਨੇ ਪਖੰਡ ਪਰਦਾ ਉਗਾੜ ਕੇ ਸਾਹਮਣੇ ਕਰ ਦਿੱਤਾ ਸੀ। ਪਰ ਹੁਣ ਵੀ ਲੋਕ ਜਿਹੜੇ ਜਾਂਦੇ ਨੇ ਹੁਣ ਵੀ ਜਾਈ ਜਾਂਦੇ ਨੇ ਜਿੱਥੇ ਪਖੰਡ ਹੁੰਦਾ ਉੱਥੇ ਪੂਜਾ ਕਰੀ ਜਾਂਦੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਬਾਦਸ਼ਾਹਾਂ ਨੂੰ ਮੱਥਾ ਟੇਕਦਿਆਂ ਵੇਖ ਕੇ ਉਹ ਵੀ ਮੱਥਾ ਟੇਕਦੇ ਨੇ।
ਸੋ ਪਰਦਾ ਨੋ ਰਾਂਗੇ ਉਘਾਰਾ,
ਜਿਹੜਾ ਪਰਦਾ ਬੜੇ ਸਾਲਾਂ ਦਾ ਪੁਰਾਣਾ ਗੁੱਝਾ ਸੀ, ਸੈਂਕੜੇ ਸਾਲਾਂ ਦਾ ਪਰਦਾ ਸੀ, ਤੇ ਔਰੰਗਜ਼ੇਬ ਨੇ ਜਾ ਕੇ ਉਹਨੂੰ ਉਘਾੜ ਦਿੱਤਾ, ਉਹ ਜਿਹੜਾ ਪਰਦਾ ਸੀ ਸਾਹਮਣੇ ਕਰ ਦਿੱਤਾ।
ਬਿਨ ਅਜ਼ਮਤ ਕਿਮ ਨੈ ਪਤੀਆਰਾ,
ਕਿਉਂਕਿ ਔਰੰਗਜ਼ੇਬ ਕਰਾਮਾਤ ਤੋਂ ਬਿਨਾਂ ਨਹੀਂ ਸੀ ਭਤੀਜਦਾ, ਉਹ ਤਾਂ ਕਰਾਮਾਤ ਜ਼ਾਹਰ ਵੇਖਦਾ ਸੀ। ਜਿਵੇਂ ਪੁਸ਼ਕਰ ਦੀ ਵੇਖੀ ਨਾ ਕਰਾਮਾਤ, ਫਿਰ ਮੱਥਾ ਟੇਕਿਆ, ਨਹੀਂ ਤਾਂ ਪਹਿਲਾਂ ਇਹ ਵੀ ਨਹੀਂ ਬੰਦਾ ਬਣਿਆ। ਕਈ ਦਿਨ ਮਿੱਟੀ ਪਵਾਉਂਦਾ ਰਿਹਾ, ਪਰ ਜਦੋਂ ਪਾਣੀ ਉਛਲਿਆ ਤੇ ਫਿਰ ਹੱਥ ਜੋੜੇ। ਕਰਾਮਾਤ ਵੇਖੇ ਬਿਨਾਂ ਔਰੰਗਜ਼ੇਬ ਕਦੇ ਵੀ ਆਪਣਾ ਸਿਰ ਨਹੀਂ ਸੀ ਝੁਕਾਉਂਦਾ, ਕਦੇ ਵੀ ਨਹੀਂ ਸੀ ਮੰਨਦਾ ਕਿਸੇ ਜਗ੍ਹਾ ਨੂੰ।
ਇਸ ਆਗੇ ਨੈਤ ਕੈ ਦੰਬਾ,
ਲੋਕ ਗੱਲਾਂ ਕਰਦੇ ਨੇ, ਕਹਿੰਦੇ ਔਰੰਗਜ਼ੇਬ ਦੇ ਸਾਹਮਣੇ ਨਹੀਂ ਪਖੰਡ ਚੱਲ ਸਕਦਾ। ਪਹਿਲੇ ਬਾਦਸ਼ਾਹਾਂ ਅੱਗੇ ਚੱਲ ਗਿਆ, ਪਰ ਇਹਦੇ ਸਾਹਮਣੇ ਪਖੰਡ ਨਹੀਂ ਚੱਲ ਸਕਦਾ।
ਇਸ ਮਾਨੇ ਜੋ ਕਰੇ ਅਚੰਬਾ,
ਕਿਉਂਕਿ ਇਹ ਤਾਂ ਮੰਨਦਾ ਹੀ ਉਹਨੂੰ ਹੈ ਜਿਹੜਾ ਇਹਨੂੰ ਹੈਰਾਨ ਕਰਦੇ। ਜੇ ਕੋਈ ਕਰਾਮਾਤ ਅਜ਼ਮਤ ਵੇਖ ਕੇ ਹੈਰਾਨ ਹੋਵੇ ਤਾਂ ਉਸ ਚੀਜ਼ ਨੂੰ ਇਹ ਮੰਨਦਾ, ਨਹੀਂ ਤਾਂ ਔਰੰਗਜ਼ੇਬ ਤਾਂ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ।
ਇੱਧਰ
ਬਾਦਸ਼ਾਹ ਨੇ ਜਦੋਂ ਸੁਣਿਆ ਵੀ ਸੁਰੰਗ ਲੱਭ ਗਈ ਅੰਦਰੋਂ, ਇਹ ਬੜਾ ਖੁਸ਼ ਹੋਇਆ। ਕਹਿੰਦਾ ਵੇਖਿਆ ਜਿਹੜਾ ਪਖੰਡ ਮੇਰੇ ਪਿਓ ਦਾਦੇ ਨਹੀਂ ਲੱਭ ਸਕੇ, ਉਹ ਮੈਂ ਕੀਤਾ ਕੰਮ। ਮੇਰੇ ਪਿਓ ਦਾਦੇ ਆ ਕੇ ਤੇ ਨੱਕਾਂ ਰਗੜਦੇ ਰਹੇ ਵੀ ਸਾਡੀਆਂ ਕਮਾਨਾਂ ਚੜ੍ਹਦੀਆਂ ਨੇ, ਆਹ ਵੇਖੋ ਮੇਰੀ ਕਮਾਨ ਚੜ੍ਹੀ ਵੀ ਨਹੀਂ ਸੀ ਇੱਥੇ। ਉੱਥੋਂ ਹੀ ਮੈਨੂੰ ਸ਼ੱਕ ਪੈ ਗਿਆ ਕਿ ਜੇ ਮੇਰੀ ਕਮਾਨ ਨਹੀਂ ਚੜ੍ਹੀ ਮੈਨੂੰ ਬਾਦਸ਼ਾਹੀ ਕਿਵੇਂ ਮਿਲੀ? ਦਾਰਾ ਸ਼ਕੋਹ ਦੀ ਕਮਾਨ ਚੜ੍ਹੀ ਉਹਨੂੰ ਕਿਉਂ ਨਹੀਂ ਮਿਲੀ ਬਾਦਸ਼ਾਹੀ? ਕਹਿੰਦਾ ਅੱਜ ਪਖੰਡ ਉੱਗੜ ਕੇ ਸਾਹਮਣੇ ਆ ਗਿਆ, ਸਾਰੀ ਗੱਲ ਪ੍ਰਗਟ ਹੋ ਗਈ ਹੈ।
ਸਭ ਤੋਂ ਬੋਲੇ ਉਹ ਕਿਆ ਛਲ ਲਾਏ,
ਬੜਾ ਗੁੱਸੇ ਵਿੱਚ ਆਇਆ ਔਰੰਗਜ਼ੇਬ, ਉਹਨਾਂ ਮੁਜਾਵਰਾਂ ਨੂੰ ਸੱਦ ਕੇ ਬੋਲਿਆ, ਕਹਿਣ ਲੱਗਾ ਉਹ ਆਹ ਤੁਸੀਂ ਕੀ ਛਲ ਕਰ ਦੋ, ਆਹ ਕਪਟ ਕਰਦੇ ਹੋ, ਲੋਕਾਂ ਨੂੰ ਠੱਗਦੇ ਹੋ, ਮੇਰੇ ਪਿਓ ਦਾਦਿਆਂ ਨੂੰ ਵੀ ਤੁਸੀਂ ਇਹੋ ਜਿਹਾ ਪਖੰਡ ਕਰਕੇ ਠੱਗਦੇ ਰਹੇ ਹੋ।
ਚਾਤਰ ਮੂਰਖ ਕਿਨੋ ਨਾ ਜਾਣੇ,
ਕਹਿੰਦੇ ਇਹਨੇ ਨੇ ਸਿਆਣੇ ਵਜ਼ੀਰ ਆਉਂਦੇ ਰਹੇ ਇੱਥੇ, ਉਹ ਵੀ ਨਹੀਂ ਸਮਝ ਸਕੇ ਤੁਹਾਡੇ ਪਖੰਡ ਨੂੰ। ਮੂਰਖਾਂ ਨੇ ਤਾਂ ਕੀ ਸਮਝਣਾ ਸੀ, ਜਿਹੜੇ ਬੜੇ ਬੜੇ ਚਤਰ ਚਲਾਕ ਵਜ਼ੀਰ ਅਫਸਰ ਸੀ ਉਹ ਵੀ ਨਹੀਂ ਸਮਝ ਸਕੇ।
ਰਾਓ ਰੰਕ ਗਨ ਸਭਿਨ ਮਾਨੇ,
ਰਾਓ ਰਾਜੇ ਰੰਕ ਭਿਖਾਰੀ ਸਾਰੇ ਆ ਕੇ ਤੁਹਾਡੀ ਇਸ ਜਗ੍ਹਾ ਨੂੰ, ਖਵਾਜੇ ਦੀ ਇਸ ਦਰਗਾਹ ਨੂੰ ਮੰਨਦੇ ਨੇ।
ਮੈਂ ਪਖੰਡ ਕਰਦੇ ਰਹੇ,
ਤੁਸੀਂ ਤਾਂ ਇੱਥੇ ਬੜਾ ਵੱਡਾ ਪਖੰਡ ਰਚਿਆ ਹੋਇਆ, ਤੁਸੀਂ ਤਾਂ ਇੱਥੇ ਬੜਾ ਵੱਡਾ ਪਖੰਡ ਕਰਦੇ ਰਹੇ ਹੋ।
ਪਰਮ ਇਹਨੋ ਕੋ ਕਿਨੋ ਨਾ ਲਏ,
ਤੁਹਾਡਾ ਇਹ ਜਿਹੜਾ ਭੇਦ ਸੀ ਇੱਥੋਂ ਦਾ, ਇਹ ਕਿਸੇ ਨੇ ਨਹੀਂ ਜਾਣਿਆ, ਕਿਸੇ ਨੂੰ ਵੀ ਤੁਹਾਡਾ ਇਹ ਭੇਦ ਪਤਾ ਨਹੀਂ ਲੱਗਾ।
ਕਰੇ ਹੋ ਬਿਲੋ ਕਨ ਨੀ ਕੇ ਆਜੋ, ਚਿਰੰਕਾਲ ਤੋਂ ਉਗੜੇ ਓ ਪਾਜ।
ਅੱਜ ਵੇਖਿਆ ਮੈਂ ਤੁਹਾਡਾ ਇਹ ਪਾਜ, ਜਿਹੜਾ ਲੰਮੇ ਸਮੇਂ ਦਾ ਤੁਹਾਡਾ ਇਹ ਪਾਜ ਸੀ, ਇਹ ਮੈਂ ਅੱਜ ਵੇਖਿਆ, ਅੱਜ ਉਗੜ ਕੇ ਸਾਹਮਣੇ ਆਇਆ, ਨਹੀਂ ਤਾਂ ਸੈਂਕੜੇ ਸਾਲਾਂ ਤੋਂ ਮੂਰਖ ਬਣਾ ਰਹੇ ਹੋ ਤੁਸੀਂ ਲੋਕਾਂ ਨੂੰ। ਸੈਂਕੜੇ ਸਾਲ, ਦੋ ਸਾਲ ਦੀ ਗੱਲ ਨਹੀਂ, ਕਦੋਂ ਦਾ ਬਾਬਰ ਆਇਆ ਤੇ ਮੇਰਾ ਪਿਓ ਦਾਦਾ ਪੜਦਾਦਾ ਤੱਕ ਰਾਜ ਕਰ ਗਏ, ਉਹ ਸਾਰੇ ਮੂਰਖ ਬਣਦੇ ਰਹੇ ਇੱਥੇ ਆ ਕੇ, ਸਾਰਿਆਂ ਨੂੰ ਤੁਸੀਂ ਛਲਦੇ ਰਹੇ ਹੋ।
ਨਿਕਟ ਬੁਲਾਏ ਮੁਜਾਵਰ ਸਾਰੇ,
ਜਿੰਨੇ ਮੁਜਾਵਰ ਸੀ ਔਰੰਗਜ਼ੇਬ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ।
ਤਰੇ ਤਰਾਸ ਆਏ ਸਮਦਾਏ,
ਹੁਣ ਉਹ ਮੁਜਾਵਰ ਬੇਚਾਰੇ ਕੰਬਦੇ ਫਿਰਨ, ਜਿਨ੍ਹਾਂ ਦਾ ਪਖੰਡ ਉਗੜਿਆ ਸੀ, ਉਹਨਾਂ ਦੇ ਹੱਥ ਪੈਰ ਫੁੱਲਦੇ ਨੇ, ਡਰ ਦੇ ਨਾਲ ਕੰਬਦੇ ਨੇ, ਡਰਦੇ ਹੋਏ ਉਹ ਬਾਦਸ਼ਾਹ ਦੇ ਕੋਲ ਆਏ ਹਨ।
ਕਰੇ ਕ੍ਰੋਧ ਨੁਰੰਗ ਤਬ ਬੋਲਾ,
ਔਰੰਗਜ਼ੇਬ ਉਹਨਾਂ ਮੁਜਾਵਰਾਂ ਅੱਗੇ ਬੜੇ ਗੁੱਸੇ ਨਾਲ, ਕ੍ਰੋਧ ਵਿੱਚ ਬੜਾ ਸੀ ਵੀ ਇੰਨਾ ਚਿਰ ਮੂਰਖ ਬਣਾਉਂਦੇ ਰਹੇ ਲੋਕਾਂ ਨੂੰ, ਸਾਲਾਂ ਬੱਧੀ ਮੂਰਖ ਬਣਾਉਂਦੇ ਰਹੇ ਤੇ ਮੈਨੂੰ ਵੀ ਮੂਰਖ ਬਣਾਉਣਾ ਚਾਹੁੰਦੇ ਸੀ ਪਰ ਮੈਂ ਬਣਿਆ ਨਹੀਂ। ਗੁੱਸੇ ਵਿੱਚ ਸੀ ਔਰੰਗਜ਼ੇਬ ਤੇ ਗੁੱਸੇ ਵਿਚ ਆ ਕੇ ਉਹਨਾਂ ਸਾਰੇ ਮੁਜਾਵਰਾਂ ਨੂੰ, ਜਿਹੜੇ ਪੁਜਾਰੀ ਸੀ ਉਸ ਦਰਗਾਹ ਦੇ, ਉਹਨਾਂ ਸਾਰਿਆਂ ਨੂੰ ਬੁਲਾ ਕੇ ਬੋਲਿਆ,
ਸੁਣਤ ਤੈਨੂੰ ਕੇ ਅੰਤਰ ਹੋਲਾ।
ਉਹਨਾਂ ਨੇ ਔਰੰਗਜ਼ੇਬ ਦੀਆਂ ਗੁੱਸੇ ਭਰੀਆਂ ਅੱਖਾਂ ਵੇਖੀਆਂ ਨਾ ਮੁਜਾਵਰਾਂ ਨੇ, ਅੰਦਰ ਹੌਲੇ ਪੈ ਗਏ ਉਹਨਾਂ ਮੁਜਾਵਰਾਂ ਦੇ, ਮਨ ਕੰਬ ਗਏ, ਪੀਲੇ ਰੰਗ ਪੈਂਦੇ ਨੇ, ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਹੈ।
ਇਹ ਕਿਆ ਕੀਨਸ ਤੁਮ ਬਦ ਦੰਬਾ,
ਔਰੰਗਜ਼ੇਬ ਬੋਲਿਆ, ਉਹ ਕਹਿੰਦਾ ਉਹ ਆ ਕੇ ਪਖੰਡ ਕੀਤਾ ਹੋਇਆ ਤੁਸੀਂ ਏਦਾਂ ਦਾ ਦੰਭ ਕਰਦੇ ਹੋ। ਮੈਂ ਤਾਂ ਸੋਚਿਆ ਸੀ ਵੀ ਸਿਰਫ ਜਿਹੜੇ ਕਾਫਰ ਨੇ ਉਹੀ ਦੰਭ ਪਖੰਡ ਕਰਦੇ ਨੇ, ਪਰ ਤੁਸੀਂ ਇਸਲਾਮ ਧਰਮ ਦੇ ਵਿੱਚ ਵੀ ਹੋ ਕੇ ਦੰਭ ਕਰਦੇ ਹੋ। ਕਹਿੰਦਾ ਤੁਸੀਂ ਕੀ ਦੰਭ ਕੀਤਾ ਹੋਇਆ, ਪਖੰਡ ਕੀਤਾ ਹੋਇਆ?
ਸਭਨ ਦਿਖਾਵਤ ਰਹੇ ਅਚੰਬਾ,
ਸਾਰਿਆਂ ਨੂੰ ਤੁਸੀਂ ਅਚੰਬਾ ਵਿਖਾਉਂਦੇ ਰਹੇ ਕਿ ਕਮਾਨ ਚੜ੍ਹਦੀ ਹੈ ਅੰਦਰ, ਏਦਾਂ ਦਾ ਅਚੰਬਾ ਕਿ ਦਰਗਾਹ ਦੇ ਵਿੱਚ ਖਵਾਜਾ ਜੀ ਦੀ ਇਹ ਕਰਾਮਾਤ ਹੈ, ਕਰਾਮਾਤ ਤੇ ਤੁਹਾਡੀ ਹੁੰਦੀ ਸੀ, ਕਹਿ ਕੇ ਤੁਸੀਂ ਖਵਾਜੇ ਦੀ ਵਿਖਾਉਂਦੇ ਰਹੇ।
ਛਲ ਕਰ ਦਰਬਾਰਿਓ ਸਭ ਕੇਰਾ,
ਛਲ ਕਰਕੇ ਕਪਟ ਕਰਕੇ ਤੁਸੀਂ ਲੋਕਾਂ ਕੋਲੋਂ ਪੈਸਾ ਠੱਗਦੇ ਸੀ, ਮੇਰੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਕੋਲੋਂ ਠੱਗਦੇ ਰਹੇ, ਹੋਰ ਵੀ ਜਿਹੜੇ ਰਾਜੇ ਸ਼ਾਹੂਕਾਰ ਇੱਥੇ ਕਮਾਣ ਚੜਾਉਣ ਆਉਂਦੇ ਨੇ ਉਹਨਾਂ ਦੇ ਕੋਲੋਂ ਛਲ ਕਰਕੇ ਕਪਟ ਕਰਕੇ ਤੁਸੀਂ ਪੈਸਾ ਛਲਦੇ ਹੋ।
ਕੋਈ ਨਾ ਜਾਣ ਸਕਿਓ ਕਿਸ ਮੇਰਾ,
ਤੁਹਾਡਾ ਇਹ ਜਿਹੜਾ ਪਖੰਡ ਹੈ ਇਹਨੂੰ ਕੋਈ ਜਾਣ ਨਹੀਂ ਸਕਿਆ, ਅੱਜ ਤਾਈ ਕਿਸੇ ਨੂੰ ਤੁਹਾਡੇ ਪਖੰਡ ਦਾ ਪਤਾ ਨਹੀਂ ਲੱਗਾ।
ਬਹੁਤ ਖਤਾ ਤੁਮਨੇ ਨਿਤ ਕਰੇ, ਕਿਤੀ ਪੁਸ਼ਤਾ ਕੀ ਦੌਲਤ ਹਰੇ।
ਤੁਸੀਂ ਇਹ ਛੋਟੀ ਖਤਾ ਨਹੀਂ ਕੀਤੀ, ਬੜੀ ਵੱਡੀ ਖਤਾ ਕੀਤੀ। ਇਹ ਛੋਟੀ ਭੁੱਲ ਨਹੀਂ, ਬੜੀ ਵੱਡੀ ਭੁੱਲ ਕੀਤੀ ਹੈ। ਇੱਕ ਪੁਸ਼ਤ ਨੇ ਤੁਹਾਡੀਆਂ ਕਈ ਪੁਸ਼ਤਾਂ ਹੋ ਪੈਸਾ ਖਾਂਦੀਆਂ ਰਹੀਆਂ ਨੇ, ਤੇ ਸਾਡੀਆਂ ਮੇਰੀਆਂ ਕਈ ਪੁਸ਼ਤਾਂ ਪੈਸਾ ਲੁਟਾਉਂਦੀਆਂ ਰਹੀਆਂ ਨੇ। ਮੇਰੀਆਂ ਕਈ ਪੁਸ਼ਤਾਂ ਬਾਦਸ਼ਾਹ ਜਿਹੜੇ ਸਨ ਵੱਡੇ ਉਹ ਆ ਕੇ ਪੈਸਾ ਲੁਟਾਉਂਦੇ ਸੀ, ਤੇ ਤੁਹਾਡੀਆਂ ਕਈ ਪੁਸ਼ਤਾਂ ਨੇ ਪੈਸਾ ਇਕੱਠਾ ਕੀਤਾ।
ਵੱਡੇ ਤੁਮਾਰੇ ਕਰ ਤੁਜੋ ਰਹੇ,
ਤੁਹਾਡੇ ਜਿਹੜੇ ਵੱਡੇ ਸੀ ਉਹ ਜਿਹੜਾ ਪਖੰਡ ਕਰਦੇ ਰਹੇ, ਤੁਹਾਨੂੰ ਉਹੀ ਸਿਖਾ ਕੇ ਗਏ, ਕਿਉਂਕਿ ਨਵਾਂ ਕੰਮ ਤਾਂ ਨਹੀਂ ਨਾ ਇਹ ਜਿਹੜਾ ਤੁਸੀਂ ਸ਼ੁਰੂ ਕੀਤਾ ਹੋਵੇ, ਇਹ ਤੇ ਤੁਹਾਡੇ ਪਿਓ ਦਾਦਿਆਂ ਤੋਂ ਚੱਲਦਾ ਆਉਂਦਾ, ਤੁਹਾਡੇ ਵੱਡੇ ਜਿਹੜਾ ਕੰਮ ਕਰਦੇ ਰਹੇ ਨੇ।
ਸ਼ਾਹ ਅਚੰਬਤ ਨਾ ਕਿਨੂੰ ਲਏ,
ਉਹ ਸਾਡੇ ਵੱਡੇ ਵਡੇਰੇ ਜਿਹੜੇ ਬਾਦਸ਼ਾਹ ਸੀ ਉਹਨਾਂ ਨੂੰ ਹੈਰਾਨ ਕਰਦੇ ਸੀ, ਉਹ ਵੇਖ ਕੇ ਦੰਗ ਹੁੰਦੇ ਸੀ, ਪਰ ਉਹਨਾਂ ਨੇ ਤੁਹਾਡੇ ਵਡੇਰਿਆਂ ਦੇ ਕਿਸੇ ਪਖੰਡ ਨੂੰ ਸਮਝਿਆ ਨਹੀਂ, ਉਹ ਭੋਲੇ ਪਾ ਆ ਕੇ ਇੱਥੇ ਪੂਜਾ ਕਰਦੇ ਰਹੇ।
ਪ੍ਰਾਣ ਹਾਨ ਕੋ ਦੰਡ ਬਿਸਾਲਾ, ਤੁਮਕੋ ਚਿਤ ਹੈ ਇਸ ਕਾਲਾ,
ਵੀ ਹੁਣ ਤੁਹਾਡੇ ਵਾਸਤੇ ਤਾਂ ਇਹੀ ਸਜ਼ਾ ਹੈ ਕਿ ਤੁਹਾਨੂੰ ਜਾਨੋ ਮਾਰ ਕੇ ਸਿਲਸਿਲਾ ਖਤਮ ਕਰ ਦੇਣਾ ਚਾਹੀਦਾ, ਇਹ ਤੁਹਾਨੂੰ ਜਾਨੋ ਹੀ ਖਤਮ ਕਰ ਦੇਣਾ ਚਾਹੀਦਾ। ਹੁਣ ਤੁਹਾਡੀ ਤਾਂ ਇਹ ਸਜ਼ਾ ਹੈ ਕਿ ਤੁਹਾਨੂੰ ਫਾਹੇ ਚਾੜ ਕੇ ਟੰਗ ਕੇ ਮਾਰ ਦਿੱਤਾ ਜਾਏ, ਜਾਂ ਤੁਹਾਡੇ ਸਿਰ ਵੱਢ ਕੇ ਧੜ ਨਾਲੋਂ ਵੱਖਰੇ ਕਰ ਦਿੱਤੇ ਜਾਣ, ਏਦਾਂ ਤੁਹਾਡਾ ਕਤਲ ਕਰਕੇ ਪ੍ਰਾਣ ਹਾਨ ਕਰਕੇ ਤੁਹਾਨੂੰ ਸਜ਼ਾ ਦਿੱਤੀ ਜਾਏ।
ਇਸ ਪ੍ਰਕਾਰ ਕਹਿ ਕਰ ਬੋ ਮਾਰੇ,
ਏਦਾਂ ਜਦੋਂ ਕਿਹਾ ਮੁਜਾਵਰ ਕੰਬਣ ਲੱਗੇ ਵੀ ਇਹ ਤਾਂ ਹੁਣ ਮਾਰੇਗਾ, ਇਹਦਾ ਪਤਾ ਕੀ ਹੈ ਵੀ ਮਾਰਨ ਤੇ ਇਹਨੇ ਕਿਹੜਾ ਟਾਈਮ ਲਾਣਾ, ਇਹਨੇ ਤਾਂ ਬੜੇ ਬੜੇ ਪੀਰ ਨਹੀਂ ਛੱਡੇ ਤੇ ਸਾਨੂੰ ਕਿੱਥੇ ਛੱਡੇਗਾ। ਉਸ ਵੇਲੇ ਜਿੰਨੇ ਮੁਜਾਵਰ ਸੀ ਉਹਨਾਂ ਨੂੰ ਕਹਿ ਕਹਿ ਕੇ ਇਹਨੇ ਬੜਾ ਡਰਾਇਆ,
ਪੂਰੇ ਕਰੇ ਮੁਜਾਵਰ ਸਾਰੇ,
ਜਿੰਨੇ ਮੁਜਾਵਰ ਸੀ ਇਹਨੇ ਝੂਠੇ ਸਾਬਤ ਕੀਤੇ, ਉਹਨਾਂ ਨੇ ਹੱਥ ਜੋੜ ਜੋੜ ਕੇ ਆਪਣੀਆਂ ਗਲਤੀਆਂ ਮੰਨੀਆਂ ਵੀ ਹਾਂ ਜੀ ਅਸੀਂ ਇਹ ਪਖੰਡ ਕਰਦੇ ਸੀ, ਦੁਨੀਆਂ ਦੇ ਸਾਹਮਣੇ ਉਹਨਾਂ ਮੁਜਾਵਰਾਂ ਨੂੰ ਉਹਨਾਂ ਦਾ ਝੂਠ ਪ੍ਰਗਟ ਕਰਕੇ ਵਿਖਾਇਆ।
ਸਦਨ ਸਮਾਜ ਖੋਸ ਕਰ ਸਾਰੇ,
ਬਾਦਸ਼ਾਹ ਨੇ ਉਹਨਾਂ ਦਾ ਸਾਰਾ ਘਰ ਬਾਰ ਖੋਲਿਆ, ਕਹਿੰਦਾ ਖੋਲੋ ਇਹਨਾਂ ਦੇ ਘਰ ਬਾਰ, ਘਰ ਦੇ ਵਿੱਚ ਜਿੰਨਾ ਸਾਜੋ ਸਮਾਨ ਉਹ ਵੀ ਖੋਲ, ਉਸ ਮੇਰੇ ਪਿਓ ਦਾਦਿਆਂ ਦਾ ਹੀ ਦਿੱਤਿਆ, ਕਮਾਨਾ ਉਹ ਚੜਾਉਂਦੇ ਸੀ ਆ ਕੇ ਚੜਾਉਂਦੇ ਸੀ, ਪੈਸਾ ਉਹਨਾਂ ਕੋਲੋਂ ਲੁੱਟਦੇ ਸੀ। ਕਹਿੰਦਾ ਖੋਲ, ਉਹ ਸਾਰਾ ਕੁਝ ਮੇਰਾ ਹੀ ਹੈ, ਮੇਰੇ ਪਿਓ ਦਾਦਿਆਂ ਦਾ ਹੀ ਹੈ ਸਾਰਾ ਕੁਝ, ਜਿੰਨਾ ਸਾਜੋ ਸਮਾਨ ਸੀ ਦਾ ਇਹਨਾਂ ਮੁਜਾਵਰਾਂ ਦਾ ਉਹ ਸਾਰਾ ਖੋ ਲਿਆ।
ਅਪਰ ਲੀਨ ਧਨ ਕਰ ਕਰ ਮਾਰੇ,
ਹੋਰ ਵੀ ਜਿਹੜਾ ਰੁਪਈਆ ਟਕਾ ਇਹਨਾਂ ਨੇ ਦਬ ਦੁਬ ਕੇ ਕਿਤੇ ਰੱਖਿਆ ਸੀ ਉਹ ਵੀ ਬਾਦਸ਼ਾਹ ਨੇ ਪਟਾ ਕੇ ਕਢਾਇਆ। ਕਹਿੰਦਾ ਸਾਰਾ ਕੁਝ ਦੇ ਦਿਓ, ਜੇ ਜਾਨ ਬਚਾਣੀ, ਜਾਨ ਰਹਿ ਗਈ ਤੇ ਹੋਰ ਜੋੜ ਲੋਗੇ, ਪਰ ਜੇ ਜਾਨ ਹੀ ਚਲੀ ਗਈ ਫਿਰ ਕਿੱਥੋਂ ਜੋੜੋਗੇ। ਕਹਿੰਦੇ ਏਦਾਂ ਡਰਾ ਡਰਾ ਕੇ ਜਿੰਨਾ ਰੁਪਈਆ ਟਕਾ ਸੀ ਉਹਨਾਂ ਕੋਲੋਂ ਸਾਰਾ ਲੈ ਲਿਆ।
ਕਰ ਦੰਡ ਛੋਲ ਸਭ ਦੀਨੇ,
ਏਦਾਂ ਉਹਨਾਂ ਸਾਰੇ ਮੁਜਾਵਰਾਂ ਨੂੰ ਇਹ ਦੰਡ ਦੇ ਕੇ, ਇਹ ਸਜ਼ਾ ਦੇ ਕੇ ਔਰੰਗਜ਼ੇਬ ਨੇ ਉਹਨਾਂ ਸਾਰਿਆਂ ਨੂੰ ਤਾਂ ਛੱਡਿਆ।
ਹੁਣ ਅੱਗੇ ਕਰ ਵਰਜਨ ਕੀਨੇ,
ਅੱਗੇ ਤੋਂ ਫਿਰ ਉਹਨਾਂ ਨੂੰ ਤਾੜਨਾ ਵੀ ਕੀਤੀ, ਇਹ ਨਹੀਂ ਵੀ ਛੱਡ ਕੇ ਉਹਨਾਂ ਨੂੰ ਕਿਹਾ ਵੀ ਦੁਬਾਰਾ ਇਹ ਕੰਮ ਸ਼ੁਰੂ ਕਰ ਦਿਓ। ਅੱਗੇ ਤੋਂ ਫਿਰ ਉਹਨਾਂ ਨੂੰ ਤਾੜਨਾ ਕੀਤੀ ਔਰੰਗਜ਼ੇਬ ਨੇ ਉਹਨਾਂ ਨੂੰ ਤਾੜਦਿਆਂ ਬੋਲਿਆ
ਤਿਆਗ ਦਿਓ ਇਹ ਕਪਟ ਕਮਾਵਨ
ਕਹਿੰਦਾ ਵੀ ਹੁਣ ਅੱਜ ਤੋਂ ਬਾਅਦ ਇਹ ਕਪਟ ਕਮਾਉਣਾ ਛੱਡ ਦਿਓ ਜਿਹੜਾ ਹੁਣ ਤਾਈ ਕਰ ਲਿਆ ਸੋ ਕਰ ਲਿਆ ਅੱਜ ਤੋਂ ਬਾਅਦ ਇਹ ਜਿਹੜਾ ਕਪਟ ਹੁਣ ਤੁਸੀਂ ਕਰਦੇ ਰਹੇ ਹੋ ਇਹ ਅੱਜ ਤੋਂ ਬਾਅਦ ਤਿਆਗ ਦਿਓ
ਇਮਕੋ ਅਰਪੈ ਕਰੈ ਸੁਖਾਵਨ
ਏਦਾਂ ਜੇ ਕੋਈ ਆ ਕੇ ਚੜਾਵਾ ਚੜਾ ਜੇ ਤੇ ਉਹ ਖਾ ਲਿਆ ਕਰੋ ਪਰ ਏਦਾਂ ਜਿਹੜੀ ਕਮਾਨ ਚੜਾਣੀ ਜਾਂ ਲਾਣੀ ਇਹ ਕੰਮ ਨੀ ਤੁਸੀਂ ਮੁੜ ਕੇ ਕਰਨਾ ਏਦਾਂ ਕੋਈ ਇੱਥੇ ਖਵਾਜੇ ਦੀ ਦਰਗਾਹ ਵਿਚ ਆ ਕੇ ਕੋਈ ਚੜਾਵਾ ਚੜਾ ਜਾਵੇ ਤੇ ਉਹ ਖਾ ਕੇ ਤੁਸੀਂ ਆਪਣਾ ਗੁਜ਼ਾਰਾ ਕਰ ਲੈਣਾ
ਜੇ ਇਸ ਵਿਧ ਤੋਂ ਕਰੋ ਕਮਾਏ
ਜੇ ਤੁਸੀਂ ਇਸ ਢੰਗ ਦੇ ਨਾਲ ਕਮਾਈ ਕਰੋਗੇ ਮੁੜ ਕੇ ਮੈਨੂੰ ਪਤਾ ਲੱਗ ਗਿਆ
ਮੈਂ ਸੁਣ ਲਿਓ ਦਿਓ ਮਰਵਾਏ
ਮੈਨੂੰ ਇਹ ਖਬਰ ਮਿਲ ਗਈ ਕਿ ਤੁਸੀਂ ਦੁਬਾਰਾ ਕਿਸੇ ਦੀ ਕਮਾਨ ਚੜਾਈ ਜਾਂ ਲਾਈ ਹੈ ਕਹਿੰਦਾ ਫਿਰ ਆਪਣਾ ਹਿਸਾਬ ਲਾ ਲਿਆ ਜੇ ਕਹਿੰਦਾ ਫਿਰ ਨੀ ਮੈਂ ਜਿਉਂਦਾ ਛੱਡਣ ਲੱਗਾ ਫਿਰ ਤਾਂ ਤੁਹਾਡੇ ਬੱਚਿਆਂ ਸਮੇਤ ਤੁਹਾਨੂੰ ਮਾਰਾਂਗਾ ਕੋ ਕੋ ਕੇ
ਇਸ ਪ੍ਰਕਾਰ ਕਹਿ ਦੀਨ ਸਤਰਾਤ
ਕਹਿ ਕੇ ਔਰੰਗਜ਼ੇਬ ਨੇ ਜਿੰਨੇ ਮੁਜਾਵਰ ਸੀ ਇਹਨਾਂ ਸਾਰਿਆਂ ਨੂੰ ਡਰ ਦਿੱਤਾ ਇਹਨਾਂ ਸਾਰਿਆਂ ਅੰਦਰ ਆਪਣੀ ਦਹਿਸ਼ਤ ਤੇ ਭੈ ਪੈਦਾ ਕੀਤਾ
ਪੂਰੇ ਡਰੇ ਨੌਕਾ ਸੈ ਸਵਾਤ
ਹੁਣ ਉਹ ਸਾਰੇ ਝੂਠੇ ਸੀ ਮੁਜਾਵਰ ਡਰ ਗਏ ਕੋਈ ਵੀ ਲੰਮਾ ਸਾਹ ਨਹੀਂ ਲੈਂਦਾ
ਕਹਿ ਕਰ ਸਦਨ ਆਪਣੇ ਗਏ
ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ
ਤੁਰੇ ਨਾ ਬਦਨ ਦਿਖਾਵਤ ਪਏ
ਉਹ ਮੁਜਾਵਰ ਜਿਹੜੇ ਵਿਚਾਰੇ ਸਾਰਿਆਂ ਵਿਚ ਸ਼ਰਮਿੰਦਾ ਹੋਏ ਸੀ ਆਪਣੇ ਘਰਾਂ ਚ ਜਾ ਕੇ ਦਰਵਾਜੇ ਬੰਦ ਕਰਕੇ ਲੁਕ ਗਏ ਆਪਣੀ ਸ਼ਕਲ ਵੀ ਬਾਹਰ ਆ ਕੇ ਕਿਤੇ ਨੀ ਵਿਖਾਉਂਦੇ
ਕਹਿ ਕਰ ਇਮਨੋ ਰੰਗ ਅਜਮੇਰ
ਏਦਾਂ ਔਰੰਗਜ਼ੇਬ ਬਾਦਸ਼ਾਹ ਨੇ ਅਜਮੇਰ ਦੇ ਵਿਚ ਆ ਸਾਰਾ ਕੰਮ ਕੀਤਾ
ਜਿਹੜੇ ਉਹ ਹਰਖ ਕਰਦੇ ਐ ਬਡੇਰ
ਫਿਰ ਇਥੋਂ ਇਹਨੇ ਚੜਾਈ ਕੀਤੀ ਫਿਰ ਇਥੋਂ ਅੱਗੇ ਨੂੰ ਚੱਲ ਪਿਆ
ਸੁਣੈ ਕਹੁ ਜਬ ਠਾਕਰ ਦੁਆਰੇ ਦੇਤ ਹੁਕਮ ਤੈ ਢਾਏ ਬਿਦਾਰੇ
ਔਰੰਗਜ਼ੇਬ ਚੜ ਪਿਆ ਇਥੋਂ ਤੇ ਚਲਦਾ ਚਲਦਾ ਚੱਲਣ ਲੱਗਾ ਰਸਤੇ ਵਿਚ ਜਿਹੜਾ ਕੋਈ ਠਾਕਰ ਦੁਆਰਾ ਆਉਂਦਾ ਇਹਨੂੰ ਪਤਾ ਲੱਗਦਾ ਵੀ ਕੋਈ ਮੰਦਰ ਬਣਿਆ ਹਿੰਦੂਆਂ ਦਾ ਵੱਡਾ ਮੰਦਰ ਬਣਿਆ ਇਹ ਢਵਾ ਦਿੰਦਾ ਕਹਿੰਦਾ ਢਾ ਦਿਓ ਜਿਹੜਾ ਵੀ ਮੰਦਰ ਰਸਤੇ ਵਿਚ ਆਉਂਦਾ ਕੋਈ ਠਾਕਰ ਦੁਆਰਾ ਆਉਂਦਾ ਇਹ ਢਾ ਕੇ ਉਹਨੂੰ ਮਿੱਟੀ ਚ ਮਿਲਾ ਦਿੰਦਾ ਹੈ
ਪਤਮਾ ਅੰਗ ਭੰਗ ਕਰਵਾਏ
ਜਿਹੜੀਆਂ ਮੂਰਤੀਆਂ ਹੁੰਦੀਆਂ ਨੇ ਉਹਨਾਂ ਮੰਦਰਾਂ ਵਿਚ ਉਹਨਾਂ ਮੂਰਤੀਆਂ ਨੂੰ ਤੜਵਾ ਕੇ ਉਹਨਾਂ ਦੇ ਅੰਗ ਭੰਗ ਕਰਾ ਦਿੰਦਾ ਬਾਹਾਂ ਲੱਤਾਂ ਮੂਰਤੀਆਂ ਦੇ ਤੜਵਾ ਦਿੰਦਾ
ਐਸੇ ਲੇਕਰ ਦੂਰ ਗਿਰਾਏ
ਔਰ ਉਥੋਂ ਮੂਰਤੀਆਂ ਚੁੱਕ ਚੁੱਕ ਕੇ ਦੂਰ ਜਾ ਕੇ ਸੁੱਟ ਦਿੰਦੇ ਨੇ ਜਿੱਥੋਂ ਜਾ ਕੇ ਹਿੰਦੂ ਮੂਰਤੀਆਂ ਚੁੱਕ ਵੀ ਨਾ ਸਕਣ
ਰਾਸ ਦੇ ਜੈ ਪਿਖੇ ਪੁਜਾਰੀ
ਜਿਹੜਾ ਕੋਈ ਉਹਨਾਂ ਮੰਦਰਾਂ ਦਾ ਪੰਡਿਤ ਪੁਜਾਰੀ ਮਿਲਦਾ ਉਹਨਾਂ ਨੂੰ ਡਰਾਵਾ ਪੈਦਾ ਕਰਦਾ ਉਹਨਾਂ ਨੂੰ ਡਰ ਦਿੰਦਾ ਔਰੰਗਜ਼ੇਬ ਭੈ ਪੈਦਾ ਕਰਦਾ
ਝਿੜਕੈ ਦੰਡੈ ਕਰ ਕਰ ਮਾਰੇ
ਝਿੜਕਦਾ ਉਹਨਾਂ ਨੂੰ ਦੰਡ ਦਿੰਦਾ ਉਹਨਾਂ ਨੂੰ ਸਜਾਵਾਂ ਦਿੰਦਾ ਬਹੁਤ ਜ਼ਿਆਦਾ ਮਾਰ ਵੀ ਮਾਰਦਾ ਕਈਆਂ ਨੂੰ ਚਾਬਕਾਂ ਨਾਲ ਮਾਰਦਾ ਕਈਆਂ ਨੂੰ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਕਰਦਾ
ਜੈ ਕਹਿ ਲਿਖਤ ਪਿਓ ਪਰਵਾਨੇ ਜੇ ਸੂਬੇ ਉਮਰਾਵ ਮਾਨੇ
ਔਰੰਗਜ਼ੇਬ ਨੇ ਕੱਲੇ ਨੇ ਜ਼ੁਲਮ ਨਹੀਂ ਕੀਤਾ ਇਹਨੇ ਪ੍ਰਵਾਨੇ ਲਿਖ ਕੇ ਆਪਣੇ ਦੂਜੇ ਨਵਾਬਾਂ ਨੂੰ ਵੀ ਭੇਜ ਦਿੱਤੇ ਜਿਹੜੇ ਦੂਜੇ ਸੂਬਿਆਂ ਦੇ ਸੂਬੇਦਾਰ ਸੀ ਉਹਨਾਂ ਕੋਲ ਵੀ ਪ੍ਰਵਾਨੇ ਤੇ ਚਿੱਠੀਆਂ ਭੇਜ ਦਿੱਤੀਆਂ ਕਹਿੰਦਾ ਤੁਹਾਡੇ ਇਲਾਕੇ 'ਚ ਜਿੰਨੇ ਮੰਦਰ ਨੇ ਢਾਓ ਔਰ ਤੁਹਾਡੇ ਇਲਾਕੇ 'ਚ ਜਿੰਨੇ ਹਿੰਦੂ ਨੇ ਉਹਨਾਂ ਨੂੰ ਮੁਸਲਮਾਨ ਬਣਾਓ ਜਿਵੇਂ ਕਿਵੇਂ ਵੀ ਬਣਾ ਸਕਦੇ ਹੋ ਉਹਨਾਂ ਨੂੰ ਮੁਸਲਮਾਨ ਬਣਾਓ
ਅੰਬਲ ਮੁਲਕਨ ਕੇ ਜਿਸ ਥਾਏ ਸਭਿਆਂ ਕੋ ਸੁਧ ਦੀਨ ਸੁਣਾਏ
ਆਮਲ ਮੁਲਖਨ ਦੇ ਲੋਕ ਸੀ ਭਾਵ ਜਿਹੜੇ ਮੁਲਖਾਂ ਦੇ ਹਾਕਮ ਸਨ ਉਹਨਾਂ ਸਾਰਿਆਂ ਨੂੰ ਇਹਨੇ ਖਬਰਨਾਮੇ ਭੇਜ ਦਿੱਤੇ ਨੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਔਰੰਗਜ਼ੇਬ ਨੇ ਹੁਕਮਨਾਮੇ ਸਾਰਿਆਂ ਨੂੰ ਜਾਰੀ ਕਰ ਦਿੱਤੇ ਨੇ
ਬੁੱਤ ਪ੍ਰਸਤੀ ਕਿਤੋਂ ਨਾ ਪਾਵੇ
ਮੇਰੇ ਰਾਜ ਵਿੱਚ ਕਿਤੇ ਬੁੱਤ ਪ੍ਰਸਤੀ ਨਹੀਂ ਹੋਣੀ ਚਾਹੀਦੀ ਕੋਈ ਬੁੱਤਾਂ ਦੀ ਮੂਰਤੀਆਂ ਦੀ ਪੂਜਾ ਨਾ ਕਰੇ ਕਿਤੇ ਵੀ ਬੁੱਤ ਪ੍ਰਸਤੀ ਨਹੀਂ ਹੋਣੀ ਚਾਹੀਦੀ
ਮੰਦਰ ਭਗਨੋ ਕੋ ਨਾ ਚਿਨਾਵੇ
ਮੰਦਰ ਤੋੜ ਦਿਓ ਹਿੰਦੂਆਂ ਦੇ ਜਿੰਨੇ ਬਣੇ ਨੇ ਜਿੰਨੇ ਵੱਧ ਤੋਂ ਵੱਧ ਮੰਦਰ ਤੋੜੋਗੇ ਓਨੀਆਂ ਤੁਹਾਨੂੰ ਜਗੀਰਾਂ ਦਿਆਂਗਾ ਓਨੇ ਹੀ ਤੁਹਾਡੇ ਰਾਜ ਭਾਗ ਵਿਚ ਵਾਧਾ ਕਰਾਂਗਾ ਵੱਧ ਤੋਂ ਵੱਧ ਇਹਨਾਂ ਹਿੰਦੂਆਂ ਦੇ ਮੰਦਰ ਤੋੜ ਕੇ ਗਿਰਾ ਦਿਓ
ਤੁਰਕ ਜੋ ਬਣੇ ਲੱਭ ਕਰ ਕੋਈ।
ਕਹਿੰਦੇ ਜਿੰਨੇ ਚਿਣੇ ਮੰਦਰ ਨੇ ਤੋੜ ਦਿਓ ਤੇ ਲੱਭ ਲੱਭ ਕੇ ਲੋਕਾਂ ਨੂੰ ਤੁਰਕ ਬਣਾਓ, ਲਾਲਚ ਦੇ ਕੇ ਜਿਹੜਾ ਵੀ ਕੋਈ ਹਿੰਦੂ ਮਿਲਦਾ ਉਹਨੂੰ ਲਾਲਚ ਦੇ ਦਿਓ, ਜੇ ਕਿਸੇ ਦਾ ਕੋਈ ਕੇਸ ਚੱਲਦਾ ਤਾਂ ਉਹਨੂੰ ਕਹੋ ਵੀ ਤੈਨੂੰ ਜਿਤਾ ਦਿੰਨੇ ਤੂੰ ਮੁਸਲਮਾਨ ਬਣ ਜਾ, ਤੇ ਜੇ ਕੋਈ ਉਦਾਂ ਪਿੰਡ ਦੀ ਜਗੀਰ ਲੈ ਕੇ ਮੁਸਲਮਾਨ ਬਣਦਾ ਤਾਂ ਬਣਾ ਦਿਓ, ਲੋਭ ਦੇ ਕੇ ਲਾਲਚ ਦੇ ਕੇ ਜੇ ਕੋਈ ਮੁਸਲਮਾਨ ਬਣਦਾ ਤਾਂ ਬਣਾਓ।
ਲਿਓ ਬਣਾਏ ਵਸ ਦਿਓ ਸੋਏ,
ਕੋਈ ਵਸਤੂ ਉਹ ਮੰਗਦਾ ਲਾਲਚ ਵਸ ਹੋ ਕੇ ਉਹਨੂੰ ਦੇ ਦਿਓ ਤੇ ਮੁਸਲਮਾਨ ਬਣਾ ਦਿਓ।
ਸਭ ਦੇਸ਼ ਨੂੰ ਪਹੁੰਚੇ ਪਰਵਾਨੇ,
ਏਦਾਂ ਔਰੰਗਜ਼ੇਬ ਦੇ ਪਰਵਾਨੇ ਔਰੰਗਜ਼ੇਬ ਦੇ ਹੁਕਮ ਸਾਰੇ ਸੂਬਿਆਂ ਦੇ ਵਿਚ ਪਹੁੰਚੇ ਹਨ।
ਸਨਮਾਨੈ ਤਿਸ ਪਰ ਧਰਮਾਨੇ,
ਔਰੰਗਜ਼ੇਬ ਦਾ ਹੁਕਮ ਕੌਣ ਮੋੜ ਸਕਦਾ ਸੀ, ਜਿੰਨੇ ਨਵਾਬ ਸੀ ਸਾਰੇ ਔਰੰਗਜ਼ੇਬ ਦੇ ਭੇਜੇ ਹੋਏ ਹੁਕਮਨਾਮੇ ਨੂੰ ਪ੍ਰਵਾਨ ਕਰਦੇ ਨੇ, ਸਿਰ ਮੱਥੇ ਪ੍ਰਵਾਨ ਕਰਦੇ ਨੇ।
ਸਕਲ ਦੇਸ਼ ਮੈਂ ਹਿੰਦੂ ਤਰਾਸੇ,
ਸਾਰੇ ਦੇਸ਼ਾਂ ਵਿਚ ਜਿੰਨੇ ਹਿੰਦੂ ਨੇ ਉਹਨਾਂ ਸਾਰਿਆਂ ਅੰਦਰ ਤਰਾਸ ਤੇ ਡਰ ਪੈਦਾ ਹੋ ਰਿਹਾ।
ਕਹੇ ਓਜ ਤੇ ਧਰਮ ਬਿਨਾਸੇ,
ਔਰ ਓਜ ਦੇ ਨਾਲ ਫੜੇ ਹੋਏ ਕਈਆਂ ਨੂੰ ਪਕੜਦੇ ਨੇ ਜਬਰਦਸਤੀ ਔਰ ਉਹਨਾਂ ਦੇ ਧਰਮ ਦਾ ਵਿਨਾਸ਼ ਕਰਦੇ ਨੇ।
ਠਾਕੁਰ ਦੁਆਰੇ ਭਗਨ ਕਰਨ ਤੇ,
ਬੜੇ ਬੜੇ ਠਾਕੁਰ ਦੁਆਰੇ ਤੋੜ ਦਿੱਤੇ, ਜਿਹੜੇ ਹਿੰਦੂ ਵੀਰਾਂ ਦੇ ਮੰਦਰ ਬਣੇ ਹੋਏ ਸੀ, ਬੜੇ ਬੜੇ ਧਰਮ ਸਥਾਨ ਤੋੜੇ ਨੇ।
ਪਤਮਾ ਫੋਰੇ ਕਿਤੋਂ ਗਿਰਨ ਤੇ,
ਕਈ ਥਾਵਾਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਨੇ ਤੇ ਮਸਜਿਦਾਂ ਬਣਾ ਦਿੱਤੀਆਂ, ਤੇ ਜਿਹੜੀਆਂ ਮੂਰਤੀਆਂ ਨੇ ਉਹ ਮਸਜਿਦਾਂ ਦੇ ਜਿਹੜੇ ਪਾਏਦਾਨ ਨੇ ਉਥੇ ਗੱਡ ਦਿੱਤੀਆਂ ਵੀ ਮੁਸਲਮਾਨ ਮੂਰਤੀਆਂ ਤੇ ਪੈਰ ਰੱਖ ਕੇ ਅੰਦਰ ਮੱਥਾ ਟੇਕਣ ਜਾਣ।
ਮੈਂ ਬਸ ਚੱਲੇ ਰਹਿ ਪਛਤਾਏ,
ਇਹਨਾਂ ਦਾ ਕੋਈ ਵਸ ਨਹੀਂ ਚੱਲਦਾ, ਬੜਾ ਪਛਤਾਉਂਦੇ ਨੇ ਹਿੰਦੂ ਪਰ ਕੋਈ ਜ਼ੋਰ ਨਹੀਂ ਚੱਲਦਾ।
ਮੌਨ ਤਰੇ ਘਰ ਮੈਂ ਪ੍ਰਵਿਸ਼ਾਏ,
ਚੁੱਪ ਕਰਕੇ ਆਪਣੇ ਘਰਾਂ ਦੇ ਵਿਚ ਹੀ ਵੜੇ ਰਹਿੰਦੇ ਨੇ ਲੁਕ ਕੇ ਆਪਣੀ ਜਾਨ ਬਚਾਉਣ ਲਈ, ਜ਼ਰੂਰੀ ਕਿਤੇ ਕੰਮ ਹੋਵੇ ਬਾਹਰ ਨਿਕਲਦੇ ਨੇ ਤਾਂ ਘਰਾਂ ਚ ਹੀ ਵੜੇ ਰਹਿੰਦੇ ਨੇ। ਇੰਨਾ ਜ਼ਿਆਦਾ ਡਰ ਤੇ ਦਹਿਸ਼ਤ ਔਰੰਗਜ਼ੇਬ ਦੀ ਚਾਰੇ ਪਾਸੇ ਬਣੀ ਹੈ। ਨੁਰੰਗੇ ਨੇ ਹੁਣ ਚੜਾਈ ਕੀਤੀ ਹੈ ਕਾਂਸ਼ੀ ਵਾਲੇ ਪਾਸੇ, ਹਿੰਦੂਆਂ ਦਾ ਸਭ ਤੋਂ ਮਹਾਨ ਪਵਿੱਤਰ ਨਗਰ ਜਿਸ ਨੂੰ ਇਹ ਬਨਾਰਸ ਵੀ ਕਹਿੰਦੇ ਨੇ, ਉਸ ਪਾਸੇ ਔਰੰਗਜ਼ੇਬ ਨੇ ਚੜਾਈ ਕੀਤੀ ਹੈ। ਕਾਂਸ਼ੀ ਜਾ ਕੇ ਜਿਵੇਂ ਨੇ ਉਥੇ ਵੀ ਬੜੇ ਅਪਰਾਧ ਕੀਤੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।